ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੱਕ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਕਹਿ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਜੀ ਦੀ ਪ੍ਰਾਪਤੀ ਹੈ। ਰਾਗ ਆਸਾ ਮਹੱਲਾ ਨਾਵਾਂ, ਆਸਾ ਰਾਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਨਾਵਾਂ, ਨੌਵਾਂ ਨਹੀਂ ਕਹਿਣਾ, ਬਿਰਥਾ ਕਹਾਉ ਕੌਣ ਸਿਉਂ ਮਨ ਕੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਫਰਮਾਉਂਦੇ ਹਨ, ਭਾਈ ਕਹਿੰਦੇ ਹੇ ਜੀਵ ਤੂੰ ਆਪਣੇ ਮਨ ਦੀ ਹਾਲਤ ਕਿਸ ਕੋਲ ਕਹੇਗਾ। ਬਿਰਥਾ ਕਹੋ ਕੌਣ ਸਿਉਂ ਮਨ ਕੀ, ਕਹਿੰਦੇ ਮੈਂ ਕਿਹਦੇ ਕੋਲ ਬਿਰਥਾ ਕਹਾਂ। ਇਹ ਆਪਾਂ ਨੂੰ ਉੱਤਮ ਵਕਤਾ ਹੋ ਕੇ ਸਮਝਾ ਰਹੇ ਨੇ, ਕਿਉਂਕਿ ਲੋਭ ਗ੍ਰਸਿਓ ਦਸ ਹੂ ਦਿਸ ਧਾਵਤ, ਆਸਾ ਲਾਗਿਓ ਧਨ ਕੀ ਰਹਾਓ। ਤੇਰੇ ਚਿੱਤ ਚ ਕਹਿੰਦੇ ਧਨ ਦੀ ਹਮੇਸ਼ਾ ਆਸਾ ਲੱਗੀ ਰਹਿੰਦੀ, ਉੱਥੋਂ ਪੈਸਾ ਮਿਲ ਜੇ, ਉੱਥੋਂ ਮਿਲ ਜੇ, ਉੱਥੋਂ ਮਿਲ ਜੇ, ਬਸ ਕਹਿੰਦੇ ਇਸੇ ਤੇ ਲੋਭ ਦਾ ਗ੍ਰਸਿਆ ਹੋਇਆ ਦਸੋ ਦਿਸਾ ਚ ਦੌੜਿਆ ਫਿਰਦਾ, ਦੌੜਿਆ ਹੀ ਫਿਰਦਾ। ਇਹ ਇੱਕ ਤੈਨੂੰ ਮਾਇਆ ਨੇ ਐਸੀ ਖੇਡ ਚ ਪਾਇਆ ਹੋਇਆ ਜਿਹੜੀ ਬੇਅਰਥ ਖੇਡ ਹੈ। ਕਹਿੰਦੇ ਹਰ ਵਕਤ ਤੇਰੀ ਇਹੀ ਦੌੜ ਹੁੰਦੀ ਆ ਉੱਥੋਂ ਮਿਲੇ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸੁਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਸੰਸਾਰਕ ਸੁੱਖਾਂ ਦੀ ਪ੍ਰਾਪਤੀ ਵਾਸਤੇ ਤੂੰ ਬਹੁਤ ਤਰ੍ਹਾਂ ਦੇ ਦੁੱਖ ਪਾਉਂਦਾ, ਕਦੇ ਰਾਤ ਨੂੰ ਜਾਗਦਾ, ਕਦੇ ਦਿਨੇ ਜਾਗਦਾ, ਕਦੇ ਔਖੇ ਔਖੇ ਥਾਂ ਤੇ ਕੰਮ ਕਰਦਾ, ਅਤੇ ਬੰਦੇ ਬੰਦੇ ਦੀ ਸੇਵਾ ਕਰਦਾ ਫਿਰਦਾ, ਕਦੇ ਉਹ ਬੰਦੇ ਦੀ ਸੇਵਾ ਕਰਦਾ ਸੁੱਖਾਂ ਵਾਸਤੇ। ਦੁਆਰ ਹੈ ਦੁਆਰ ਸਵਾਨ ਜਿਉਣ ਡੋਲਤ, ਨੈ ਸੁੱਧ ਰਾਮ ਭਜਨ ਕੀ। ਸਵਾਨ ਹੁੰਦਾ ਕੂਕਰ, ਸੋ ਜਿਹਨੂੰ ਕੁੱਤਾ ਕਹਿੰਦੇ ਨੇ ਆਮ ਤੌਰ ਤੇ, ਕੂਕਰ ਆਪਣੀ ਬੋਲੀ ਚ ਕਹਿੰਦੇ ਨੇ, ਕਹਿੰਦੇ ਸਵਾਨ ਹੁੰਦਾ, ਕਹਿੰਦੇ ਕੁੱਤੇ ਵਾਂਗ ਤੂੰ ਦਰ ਦਰ ਦੇ ਉੱਤੇ ਭਟਕਦਾ ਫਿਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬੈਰਾਗਮਈ ਉਪਦੇਸ਼ ਕਰਦੇ ਹਨ, ਕਹਿੰਦੇ ਰਾਮ ਦੇ ਭਜਨ ਕਰਨ ਦੀ ਤੈਨੂੰ ਕੋਈ ਖਬਰ ਨਹੀਂ, ਤੂੰ ਮਰਨਾ ਨਹੀਂ ਗਾ, ਇੱਕ ਦਿਨ ਸਾਡੇ ਕੋਲ ਨਹੀਂ ਆਉਣਾ ਮਰ ਕੇ, ਤੇ ਤੂੰ ਸੰਸਾਰ ਦੇ ਅੰਦਰ ਕਿੱਧਰ ਕਿੱਧਰ ਭਟਕਿਆ ਫਿਰਦਾ, ਬੰਦਿਆਂ ਦੀ ਸੇਵਾ ਕਰਦਾ ਫਿਰਦਾ, ਪੈਸਿਆਂ ਵਾਸਤੇ ਸੁੱਖਾਂ ਵਾਸਤੇ। ਹੋਸ਼ ਕਰ, ਸੋਝੀ ਕਰ ਜਰਾ। ਮਾਨਸ ਜਨਮ ਆਕਾਰਤ ਖੋਵਤ, ਲਾਜ ਨਾ ਲੋਕ ਹੱਸਣ ਕੀ। ਮਨੁੱਖਾ ਜਨਮ ਨੂੰ ਨਿਸ਼ਫਲ ਕੰਮਾਂ ਚ ਪੈ ਕੇ ਐਵੇਂ ਗੁਆਈ ਜਾ ਰਿਹਾ, ਪਰ ਤੱਖ ਲੋਕਾਂ ਦੇ ਹੱਸਣ ਦੀ ਤੈਨੂੰ ਲੱਜਿਆ ਨਹੀਂ ਆਉਂਦੀ। ਪਿੱਤਰ ਲੋਕ, ਰਿਖੀ ਲੋਕ ਆਦਿ ਕੇ ਲੋਕਾਂ ਦੇ ਹੱਸਣ ਦੀ ਤੈਨੂੰ ਸ਼ਰਮ ਨਹੀਂ ਆਉਂਦੀ, ਕਿਉਂਕਿ ਉਹ ਕਹਿੰਦੇ ਨੇ ਇਹ ਜੀਵ ਹੁਣ ਫਿਰ ਸਾਡਾ ਕਰਜਾਈ ਹੋ ਗਿਆ, ਸਾਰਾ ਦਿਨ ਇੱਕੋ ਹੀ ਕੰਮ ਹੈ ਤੈਨੂੰ, ਪੈਸਿਆਂ ਵਾਸਤੇ ਦੌੜਿਆ ਫਿਰਦਾ, ਸੁੱਖਾਂ ਵਾਸਤੇ ਦੌੜਿਆ ਫਿਰਦਾ। ਮਹਾਰਾਜ ਕਹਿੰਦੇ ਫਿਰ ਲੋਕਾਂ ਦੀ ਆ ਜਾ ਕੇ ਮਿਹਨਤਾਂ ਤਰਲੇ ਕਰਦਾ, ਪਰ ਕਦੇ ਕਿਤੇ ਜਾਂਦਾ, ਕਦੇ ਕਿਤੇ ਜਾਂਦਾ। ਜੇ ਤੈਨੂੰ ਕਹਿ ਦਈਏ ਮੱਥਾ ਦੋ ਵਾਰ ਟੇਕ ਲਾ, ਉਹ ਮੱਥਾ ਟੇਕਣਾ ਔਖਾ ਹੋ ਜਾਂਦਾ, ਤੇ ਪੈਸਿਆਂ ਪਿੱਛੇ ਜੇ ਕਿਸੇ ਬੰਦੇ ਦੇ ਪੈਰੀ ਹੱਥ ਲਾਉਣਾ ਪੈ ਜਾਵੇ, ਉਹ 50 ਵਾਰ ਲਾਉਣ ਨੂੰ ਤਿਆਰ ਆ। ਉਹ ਸੁੱਧ ਕਰ ਥੋੜੀ ਜੀ, ਤੂੰ ਕਰਦਾ ਕੀ ਫਿਰਦਾ। ਮੈਂ ਤਿੰਨਾਂ ਲੋਕਾਂ ਦਾ ਮਾਲਕ ਹੈ, ਉਹਨੂੰ ਮਖੌਲ ਕਰਦਾ, ਉਹਦੀ ਬਾਣੀ ਪੜ੍ਹਨ ਤੋਂ ਮੁਨਕਰ ਹੁੰਦਾ, ਤੇ ਲੋਕਾਂ ਨੂੰ ਜੇ ਕੋਈ ਕਹੇ ਮੈਨੂੰ ਨੱਚ ਕੇ ਦਿਖਾ, ਉਹਨੂੰ ਨੱਚ ਕੇ ਦਿਖਾਉਣ ਲੱਗ ਜਾਂਦਾ, ਕਹਿੰਦੇ ਇੱਥੇ ਪੈਸੇ ਬਣਦੇ ਨੱਚ ਨੱਚ ਕੇ। ਬਾਂਦਰ ਘਰ ਘਰ ਨੱਚਦਾ ਜਾ ਕੇ, ਕਹਿੰਦੇ ਕਿਉਂਕਿ ਪੈਸੇ ਬਣਦੇ ਆ, ਮਦਾਰੀ ਦੇ ਅਧੀਨ ਹੋ ਕੇ ਨੱਚਦਾ। ਕਹਿੰਦੇ ਤੂੰ ਵੀ ਮਾਇਆ ਦੇ ਅਧੀਨ ਹੋ ਕੇ ਥਾਂ ਥਾਂ ਨੱਚਿਓ, ਘਰ ਘਰ ਬਾਰ, ਥਾਂ ਥਾਂ ਕਿਉਂ ਨੱਚਦਾ ਫਿਰਦਾ। ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਿਨਾਸੈ ਤਾਨ ਕੀ। ਸਤਿਗੁਰੂ ਕਥਨ ਕਰਦੇ, ਪੁਰਸ਼ਾ ਤੂੰ ਹਰ ਜਸ ਕਿਉਂ ਨਹੀਂ ਗਾਉਂਦਾ, ਕਿਉਂ ਨਹੀਂ ਸੰਗਤ ਚ ਬਹਿੰਦਾ, ਕਿਉਂ ਰੱਬ ਦਾ ਨਾਂ ਨਹੀਂ ਲੈਂਦਾ ਜਿਹੜਾ ਸਭ ਤੋਂ ਵੱਡਾ। ਜਿਹੜੇ ਤੂੰ ਕੰਮ ਹੋਰ ਲੋਕਾਂ ਲਈ ਕਰਦਾ, ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੁੱਖ ਵਾਸਤੇ ਤੂੰ ਦੁੱਖ ਪਾਉਣਾ ਨਾ, ਮੈਂ ਸਾਰੀ ਰਾਤ ਫਿਰ ਡਿਊਟੀ ਕਰੂੰਗਾ, ਕੋਈ ਅੱਗ ਦੇ ਨੇੜੇ ਡਿਊਟੀ ਕਰਦਾ, ਕੋਈ ਪਤਾ ਨਹੀਂ ਕਿੱਥੇ ਕਿੱਥੇ ਲੋਕ ਕਰਦੇ, ਕੋਈ ਸਮੁੰਦਰਾਂ ਚ ਕਰਦੇ, ਕੋਈ ਕੈਮੀਕਲ ਦੇ ਨੇੜੇ ਕਰਦਾ। ਹੱਥ ਗਲ ਗਏ ਜੀ ਮੇਰੇ, ਹੁਣ ਅੱਖਾਂ ਖਰਾਬ ਹੋ ਗਈਆਂ ਜੀ, ਕਾਹਦੇ ਲਈ, ਪੈਸਿਆਂ ਵਾਸਤੇ। ਉਹ ਇੰਨੀ ਸੇਵਾ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਕਰ ਲੈਂਦਾ, ਤੈਨੂੰ ਹੁਣ ਬ੍ਰਹਮ ਗਿਆਨ ਦਿੱਤਾ ਦਿੰਦਾ, ਟਰੱਕਾਂ ਦੇ ਟਰੱਕ ਨੋਟਾਂ ਦੇ ਭਰ ਕੇ ਦੇ ਦਿੰਦੇ ਮਹਾਰਾਜ ਤੈਨੂੰ, ਜੇ ਇੰਨੀ ਸੇਵਾ ਮਹਾਰਾਜ ਦੀ ਕਰਦਾ। ਇਹ ਚਾਰ ਛਿੱਲੜਾਂ ਪਿਸੇ ਤੋਂ ਕਿੰਨੀ ਲੋਕਾਂ ਦੀ ਕਰਦਾ ਫਿਰਦਾ, ਸੇਵ ਕਰਤ ਜਨ ਜਨ ਕੀ। ਫਿਰ ਦੁਆਰ ਦੁਆਰ ਤੇ ਦਰਵਾਜ਼ਿਆਂ ਦਰਵਾਜ਼ਿਆਂ ਤੇ ਭਟਕਦਾ ਫਿਰਦਾ, ਕਦੇ ਉੱਥੇ ਦਵਾ ਦਿਓ ਜੀ ਮੈਨੂੰ, ਕਦੇ ਉੱਥੇ ਲੋਕਾਂ ਦੇ ਕੋਲ ਤਰਲੇ ਮਿੰਨਤਾਂ ਕਰਦਾ, ਤੇ ਗੁਰੂ ਦੁਆਰ ਤੇ ਨਹੀਂ ਆਉਂਦਾ। ਦੁਆਰ ਹੈ ਦੁਆਰ ਸਵਾਨ ਜਾਂ ਡੋਲਤ, ਤੇ ਲੋਕਾਂ ਦੇ ਘਰੇ ਕੁੱਕਰਾਂ ਵਾਂਗ ਫਿਰਦਾ ਤੇ ਗੁਰੂ ਘਰ ਨਹੀਂ ਆ ਸਕਦਾ ਤੂੰ। ਇੱਥੇ ਤੈਨੂੰ ਭਜਨ ਜੇ ਕਰੇ ਰਾਮ ਦਾ, ਇੱਕ ਤੇ ਤੂੰ ਮਾਨਸ ਜਨਮ ਕਹਿੰਦੇ ਬੇਅਰਥੀ ਗਵਾਈ ਜਾ ਰਿਹਾ, ਤੈਨੂੰ ਫਿਰ ਇਹ ਨਹੀਂ ਕਿ ਲੋਕ ਹਾਸਾ ਮਖੌਲ ਕੀ ਕਰਨਗੇ, ਤੇ ਕੰਮ ਜਿਹਾ ਜਿਹਾ ਮਰਜ਼ੀ ਦੇ ਦਿਓ ਜੀ, ਪੈਸੇ ਚਾਹੀਦੇ ਬਸ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਰੀ ਦਾ ਜਸ ਜਿਹੜਾ ਇੰਨਾ ਸ਼੍ਰੋਮਣੀ ਸੀ, ਜਿਹਨੇ ਤੈਨੂੰ ਵੱਡਾ ਬਣਾਉਣਾ ਸੀ, ਜਿਹਨੇ ਸਭ ਕੁਝ ਬੈਠਿਆਂ ਹੀ ਦੇਈ ਜਾਣਾ ਸੀ, ਤੇ ਕੁਮੱਤ ਬਿਨਾਸੈ ਤਨ ਕੀ, ਤੇ ਤੇਰੇ ਜਿਹੜੀ ਅੰਦਰਲੀ ਕੁਮੱਤ ਸੀ ਉਹ ਦੂਰ ਹੋ ਜਾਣੀ ਸੀ, ਖੋਟੀ ਬੁੱਧੀ ਨਾਸ ਹੋ ਜਾਣੀ ਸੀ। ਤੂੰ ਇੰਨਾ ਉੱਚਾ ਤੈਨੂੰ ਬਣਾਉਣ ਨੂੰ ਫਿਰਦੇ, ਤੈਨੂੰ ਤਾਂ ਅਸੀਂ ਉੱਚਾ ਚੱਕਣ ਨੂੰ ਫਿਰਦੇ, ਤੂੰ ਥੱਲੇ ਹੀ ਡਿੱਗੀ ਤੁਰੇ ਨਾ ਮਾਇਆ ਵਾਸਤੇ, ਇਹਨਾਂ ਵਿਸ਼ਿਆਂ ਵਾਸਤੇ, ਪਤਾ ਨਹੀਂ ਕਿੱਥੇ ਜਾ ਕੇ ਇਹਨਾਂ ਨਸ਼ਿਆਂ ਵਾਸਤੇ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਤੂੰ ਡਿੱਗਦਾ ਫਿਰਦਾ। ਤੈਨੂੰ ਸਰਦਾਰੀਆਂ ਬਖਸ਼ੀਆਂ, ਤੈਨੂੰ ਇੰਨਾ ਉੱਚਾ ਮਾਣ ਬਖਸ਼ਿਆ, ਤੈਨੂੰ ਮਾਣ ਨਾਲ ਮਤਲਬ ਨਹੀਂ, ਤੈਨੂੰ ਸਰਦਾਰੀ ਨਾਲ ਮਤਲਬ ਨਹੀਂ, ਤੈਨੂੰ ਬਸ ਇੱਕੋ ਚੀਜ਼ ਚਾਹੀਦੀ ਕਿ ਮੈਨੂੰ ਆਹ ਮਿਲ ਜੇ, ਮੈਨੂੰ ਉਹ ਮਿਲ ਜੇ, ਉਹਦੇ ਲਈ ਤੂੰ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਫਿਰਦਾ। ਇੱਕ ਸ਼ਬਦ ਨੌਵੇਂ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, ਬਿਰਾਗਮਈ। ਰਾਗ ਆਸਾ ਮਹੱਲਾ ਪਹਿਲਾ, ਅਸਤਪਦੀਆਂ ਘਰ ਦੂਜਾ। ਹੁਣ ਅਸਤਪਦੀਆਂ ਪ੍ਰਾਰੰਭ ਕਰਦੇ ਹਨ, ਇਹ ਕਾਨੂੰਨ ਮੁਤਾਬਕ ਸਾਰਿਆਂ ਰਾਗਾਂ ਚ ਇਸੇ ਤਰ੍ਹਾਂ ਹੀ ਸ਼ਬਦ ਆਉਂਦੇ, ਫਿਰ ਅਸਤਪਦੀਆਂ, ਫਿਰ ਛੰਤ ਆਉਣਗੇ, ਉਸ ਤੋਂ ਬਾਅਦ ਵਾਰਾਂ, ਫਿਰ ਭਗਤ ਬਾਣੀ, ਫਿਰ ਰਾਗ ਦੀ ਸਮਾਪਤੀ ਕਰਦੇ ਨੇ। ਰਾਗ ਆਸਾ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਅਸ਼ਟਪਦੀਆਂ, ਅੱਠ ਅੱਠ ਪੌੜੀਆਂ ਵਾਲੇ ਸ਼ਬਦ ਹੁਣ ਪ੍ਰਾਰੰਭ ਹੋ ਰਹੇ ਨੇ। ਪਹਿਲਾਂ ਚਾਰ ਚਾਰ ਪੌੜੀਆਂ ਵਾਲੇ ਸੀ, ਕਿਤੇ ਦੋ ਪੌੜੀਆਂ ਵਾਲੇ ਸੀ, ਦੋ ਪਦੇ ਤੇ ਪਦੇ ਪੰਜ ਪਦਾ ਇਸ ਪ੍ਰਕਾਰ ਹੁੰਦੇ ਨੇ। ਘਰ ਦੂਜਾ, ਇਹ ਅਸ਼ਟਪਦੀ ਦੂਜੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕੀਤਾ ਮਹਾਰਾਜ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਇੱਕੋ ਇੱਕ ਹੈ ਸਤਿਗੁਰ ਦੀ ਕਿਰਪਾ ਦੁਆਰਾ, ਉਹਦੀ ਪ੍ਰਾਪਤੀ ਹੈ। ਸੋ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਭਰਥਰੀ ਨੂੰ ਮਿਲੇ ਨੇ, ਪਿੱਛੇ ਵੀ ਸਾਖੀ ਆ ਚੁੱਕੀ ਭਰਥਰ ਹਰੀ ਦੀ, ਤਾਂ ਭਰਥਰੀ ਨੇ ਬੇਨਤੀ ਕੀਤੀ ਕਿ ਪਹਿਲੇ ਆਪ ਜੋਗ ਭੇਖ ਧਾਰੋ, ਫਿਰ ਆਪ ਨੂੰ ਮਾਨ ਸਰੋਵਰ ਦਾ ਇਸ਼ਨਾਨ ਕਰਵਾ ਲਿਆਈਏ, ਕਿਉਂਕਿ ਉੱਥੇ ਜੋਗੀਆਂ ਦਾ ਬੜਾ ਤਕੜਾ ਕਬਜ਼ਾ ਸੀ। ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ ਅਸੀਂ ਤਾਂ ਮਾਨ ਸਰੋਵਰ ਉੱਤੇ ਅੱਗੇ ਹੀ ਇਸ਼ਨਾਨ ਕਰ ਰਹੇ ਹਾਂ, ਅਤੇ ਇਹ ਭਰਥਰੀ ਤੁਸੀਂ ਵੀ ਇਸ ਮਾਨ ਸਰੋਵਰ 'ਤੇ ਇਸ਼ਨਾਨ ਕਰੋ। ਸੋ ਇਸ ਤਰ੍ਹਾਂ ਮਾਨ ਸਰੋਵਰ ਵੱਲ ਜਾਣ ਵੇਲੇ ਰਾਹ ਵਿੱਚ ਪਹਾੜ, ਨਦੀਆਂ ਵਗੈਰਾ ਆਉਂਦੀਆਂ ਨੇ, ਉਹ ਸਾਰਾ ਇਸ ਰੂਪਕ ਅਲੰਕਾਰ ਦੁਆਰਾ ਦੱਸਦੇ ਨੇ। ਸ਼ਬਦ ਉਚਾਰਨ ਕਰਦੇ ਗੁਰੂ ਨਾਨਕ ਦੇਵ ਜੀ, ਉੱਤਰ ਅਵਘਟ ਸਰਵਰ ਨਹਾਵੈ। ਅਵਘਟ ਜੋ ਕਠਨ ਜੋ ਕਾਮ ਆਦਿਕਾਂ ਰੂਪੀ ਪਹਾੜ ਨੇ ਨਾ, ਅਤੇ ਕੁਤਰਕਾਂ ਰੂਪ ਨਦੀਆਂ ਨੇ, ਇਹਨਾਂ ਨੂੰ ਉੱਤਰ ਭਾਵ ਲੰਘ ਕੇ ਸਤਸੰਗ ਰੂਪੀ ਜੋ ਮਾਨ ਸਰੋਵਰ ਹੈ, ਨਾਮ ਜਲ ਕਰਕੇ ਜਿਹੜਾ ਭਰਪੂਰ ਹੋਇਆ ਹੋਇਆ, ਉਹਦੇ 'ਚ ਇਸ਼ਨਾਨ ਕਰੇ ਬੰਦਾ। ਸੋ ਅਵਘਟ ਦਾ ਮਤਲਬ ਹੁੰਦਾ ਬੜੇ ਸਖ਼ਤ, ਜੋ ਪੰਜ ਕੋਸ਼ਾਂ ਰੂਪੀ ਪਹਾੜ ਹੈ ਅਤੇ ਆਸਾ ਤ੍ਰਿਸ਼ਨਾ ਰੂਪ ਨਦੀਆਂ ਨੇ, ਇਹਨਾਂ ਨੂੰ ਉੱਤਰ ਕੇ ਭਾਵ ਲੰਘ ਕੇ ਅੰਤਹਿਕਰਨ ਰੂਪੀ ਜੋ ਮਾਨ ਸਰੋਵਰ ਹੈ, ਆਤਮਾ ਰੂਪੀ ਜਲ ਕਰਕੇ ਭਰਪੂਰ, ਉਹਦੇ 'ਚ ਬੰਦਾ ਇਸ਼ਨਾਨ ਕਰੇ। ਉੱਤਰ ਅਵਘਟ ਸਰਵਰ ਨਹਾਵੈ। ਅਵਘਟ ਹੁੰਦਾ ਕਠਨ, ਕਠਨ ਜੋ ਅਗਿਆਨ ਰੂਪ ਪਹਾੜ ਹੈ ਅਤੇ ਜੜਤਾ ਰੂਪ ਨਦੀ ਨੂੰ ਲੰਘ ਕੇ ਬ੍ਰਹਮ ਰੂਪੀ ਮਾਨ ਸਰੋਵਰ 'ਚ ਇਸ਼ਨਾਨ ਕਰੇ। ਸੋ ਇਸ ਪ੍ਰਕਾਰ ਪ੍ਰਤੱਖ ਮਾਨ ਸਰੋਵਰ 'ਤੇ ਜਾਣ ਲੱਗਿਆਂ ਅਮਰਨਾਥ ਤੋਂ ਅੱਗੇ ਜਾ ਕੇ ਰਾਹ ਵਿੱਚ ਉੱਚਾ ਬੋਲੇ ਤਾਂ ਬਰਫ਼ ਡਿੱਗ ਪੈਂਦੀ ਹੈ। ਇਹ ਬੜਾ ਔਖਾ ਹੁੰਦਾ, ਇਹ ਸਾਰਿਆਂ ਨੂੰ ਪਤਾ, ਜਿੱਥੇ ਬਿਲਕੁਲ ਬਹੁਤ ਜ਼ਿਆਦਾ ਬਰਫ਼ ਹੁੰਦੀ ਅਤੇ ਉੱਥੇ ਉੱਚੀ ਆਵਾਜ਼ 'ਚ ਜੇ ਬੋਲ ਪਵੇ ਤਾਂ ਬਰਫ਼ ਡਿੱਗ ਪੈਂਦੀ ਥੱਲੇ। ਇਸੇ ਕਰਕੇ ਉਸ ਬਰਫ਼ 'ਚ ਜਾਂਦੇ ਨੇ, ਉਹ ਖੜਕਾ ਨਹੀਂ ਕਰਦੇ, ਉੱਚੀ ਨਹੀਂ ਬੋਲਦੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਗੁਰਮਤਿ ਵਿੱਚ ਵੀ ਹੈ, ਇਸੇ ਤਰ੍ਹਾਂ ਹੀ ਬਕੈ ਨਾ ਬੋਲੈ ਹਰ ਗੁਣ ਗਾਵੈ। ਕਹਿੰਦੇ ਸਤਸੰਗ ਰੂਪੀ ਮਾਨ ਸਰੋਵਰ 'ਤੇ ਜਾਣ ਲੱਗਿਆਂ ਬਕੈ, ਉਹ ਬੋਲੇ ਨਾ, ਸੋ ਬਕਵਾਦਾਂ ਨੂੰ ਨਾ ਮਾਰੇ, ਐਵੇਂ ਫਾਲਤੂ ਦੀਆਂ ਗੱਲਾਂ ਨਾ ਕਰੇ ਸਤਸੰਗ ਵਿੱਚ ਜਾ ਕੇ। ਬਕਾ ਹੁੰਦਾ ਵਿਅਰਥ ਨਾ ਬੋਲੇ, ਵਿਸ਼ੇਸ਼ ਕਰਕੇ ਨਾਮ ਬਕੇ ਅਤੇ ਸਮਾਨ ਕਰਕੇ ਵੀ ਨਾ ਬੋਲੇ, ਕੁਛ ਨਾ ਕਰੇ, ਫਿਰ ਕੀ ਕਰੇ। ਹਰ ਗੁਣ ਗਾਵੈ, ਕਹਿੰਦੇ ਹਰੀ ਦੇ ਗੁਣਾਂ ਨੂੰ ਸਤਸੰਗ ਵਿੱਚ ਗਾਉਣਾ ਚਾਹੀਦਾ, ਗੱਲਾਂ ਨਾ ਕਰੇ। ਸੋ ਹਰ ਜਸ ਕਰਤੇ ਬਾਤ ਚਲਾਵੈ, ਕਹਿਤ ਗੋਬਿੰਦ ਸਿੰਘ ਜੰਮਪੁਰ ਜਾਵੈ। ਕਹਿੰਦੇ ਹਰ ਜਸ ਕਰਦਿਆਂ ਗੱਲਾਂ ਨਾ ਕਰੋ, ਜਿਵੇਂ ਬਰਫ਼ ਦੇ ਵਿੱਚ ਗੱਲਾਂ ਨਹੀਂ ਕਰੀਦੀਆਂ। ਸੋ ਇਸੇ ਪ੍ਰਕਾਰ ਆ, ਜਿਹੜੇ ਬਰਫ਼ ਨੂੰ ਪੰਘੜਾਉਂਦੇ ਨੇ ਪਹਾੜਾਂ ਤੋਂ, ਤਾਂ ਉਹ ਤੋਪ ਦੇ ਗੋਲੇ ਜਿਹੇ ਚਲਾਉਂਦੇ ਹੁੰਦੇ ਆ, ਖੜਕਾ ਬਹੁਤ ਹੁੰਦਾ, ਇਕਦਮ ਸਾਰੀ ਬਰਫ਼ ਹੀ ਢਹਿ ਪੈਂਦੀ ਥੱਲੇ ਨੂੰ, ਤਾਂ ਕਿ ਉਹ ਪਹਿਲਾਂ ਹੀ ਪ੍ਰੀਕੋਸ਼ਨ ਰੱਖਦੇ ਨੇ ਆਪਣਾ ਕਿ ਬਰਫ਼ ਅਚਾਨਕ ਨਾ ਉੱਤੋਂ ਡਿੱਗੇ, ਸੜਕ ਨਾ ਬੰਦ ਹੋ ਜਾਵੇ। ਉਹ ਕੀ ਕਹਿੰਦਾ, ਟ੍ਰੈਫਿਕ ਰੋਕ ਕੇ ਇੱਕ ਗੋਲਾ ਮਾਰਦੇ ਨੇ, ਉਹ ਗੋਲੇ ਦੀ ਆਵਾਜ਼ ਨਾਲ ਹੀ ਸਾਰੀ ਬਰਫ਼ ਪਹਿਲਾਂ ਹੀ ਪਿਘਲ ਕੇ ਥੱਲੇ ਡਿੱਗ ਪੈਂਦੀ ਹੈ, ਫਿਰ ਦੋ ਤਿੰਨ ਕੁ ਦਿਨ ਆਰਾਮ ਰਹਿੰਦਾ। ਜਲ ਆਕਾਸ਼ੀ ਸੁੰਨ ਸਮਾਵੈ, ਜਲ ਆਕਾਸ਼ ਆਦਿਕ ਤੱਤਾਂ ਵਿੱਚ ਸੁੰਨ ਸਮਾਵੈ, ਭਾਵ ਅਫੁਰ ਪਰਮਾਤਮਾ ਨੂੰ ਸਮਾਇਆ ਹੋਇਆ ਨਿਸ਼ਚੇ ਕਰੇ। ਫਿਰ ਫਰਮਾਉਂਦੇ ਨੇ, ਜਲ ਆਕਾਸ਼ ਆਦਿਕ ਤੱਤਾਂ ਰਚਿਤ, ਜੋ ਆਪਣਾ ਮਨੁੱਖਾ ਸਰੀਰ ਹੈ ਨਾ, ਪੰਜਾਂ ਤੱਤਾਂ ਰਚਿਤ, ਇਸ ਵਿੱਚ ਵੀ ਅਫੁਰ ਪਰਮਾਤਮਾ ਨੂੰ ਸਮਾਇਆ ਹੋਇਆ ਨਿਸ਼ਚੇ ਕਰੇ। ਇਹ ਹੁਣ ਡੂੰਘੀ ਕਥਾ ਤਾਂ ਹੁੰਦੀ ਜਦੋਂ ਵੀ ਗੱਲ ਹੁੰਦੀ ਫਿਰ ਬ੍ਰਹਮ ਗਿਆਨੀਆਂ ਨਾਲ। ਭਰਥਰੀ ਜੀ ਬਹੁਤ ਉੱਚੀ ਅਵਸਥਾ ਦੇ ਮਾਲਕ ਸਨ, ਜਿਵੇਂ ਸਿੱਧ ਗੋਸ਼ਟ ਹੈ, ਬੜੀ ਮਹਿੰਗੀ ਬਾਣੀ ਹੈ। ਇਵੇਂ ਹੀ ਇੱਥੇ ਹੁਣ ਕੋਈ ਗਿਆਨ ਦੀ ਗੱਲ ਹੋ, ਹੁਣ ਆਮ ਜਗਿਆਸੂ ਦੀ ਗੱਲ ਨਹੀਂ ਹੈਗੀ, ਹੁਣ ਹੈਗੀ ਬਹੁਤ ਉੱਚ ਕੋਟੀ ਦੀ ਅਵਸਥਾ ਦੀ ਗੱਲ। ਕਹਿੰਦੇ, ਹਿਰਦੇ ਆਕਾਸ਼ ਵਿੱਚ ਨਾਮ ਜਲ ਨੂੰ ਗ੍ਰਹਿਣ ਕਰੇ ਤਾਂ ਅਫੁਰ ਪਰਮਾਤਮਾ ਵਿੱਚ ਸਮਾਵਾ ਭੇਦ ਹੁੰਦਾ। ਸਰੀਰ ਦੇ ਅੰਦਰ ਦੋ ਚੀਜ਼ਾਂ ਨੂੰ ਆਪਾਂ ਆਕਾਸ਼ ਦਾ ਨਾਂ ਦਿੰਦੇ, ਇੱਕ ਦਸਮ ਦੁਆਰ ਤੇ ਇੱਕ ਹਿਰਦਾ। ਸੋ ਕਹਿਣ ਤੋਂ ਭਾਵ ਕਿ ਜਲ ਸੋ ਅਸਥੂਨ ਵਸਤੂ ਹੈ ਤੇ ਆਕਾਸ਼ ਸੂਖਮ ਵਸਤੂ ਹੈ, ਇਸ ਕਰਕੇ ਜਲ ਵਿੱਚੋਂ ਸਰਗੁਣ ਤੇ ਆਕਾਸ਼ ਵਿੱਚੋਂ ਨਿਰਗੁਣ ਪਦ ਲੈਣਾ। ਪਹਿਲੇ ਜਲ ਜਿਹੜਾ ਹੈ ਨਾ ਸਰਗੁਣ ਦੀ ਉਪਾਸ਼ਨਾ ਕਰਕੇ ਫਿਰ ਆਕਾਸ਼ੀ ਹੁੰਦਾ, ਨਿਰਗੁਣ ਦੀ ਉਪਾਸ਼ਨਾ ਕਰੇ ਤਾਂ ਫਿਰ ਸੁੰਨ ਜਿਹੜਾ ਅਫੁਰ ਬ੍ਰਹਮ ਦੇ ਵਿੱਚ ਜਾ ਕੇ ਜੀਵ ਭੇਦ ਹੁੰਦਾ। ਸੋ ਜਿਵੇਂ ਆਕਾਸ਼ੀ ਤੋਂ ਭਾਵ ਹੁੰਦਾ ਆਕਾਸ਼ ਵਿੱਚ ਚੱਲਣ ਵਾਲਾ ਜੋ ਸੂਰਜ ਹੈ ਉਹਦਾ ਪ੍ਰਤੀਬਿੰਬ ਜਿਹੜਾ ਪਰਛਾਵ ਹੈ ਉਹ ਜਲ ਉਪਾਧੀ ਕਰਕੇ ਵੱਖਰਾ ਪ੍ਰਤੀਤ ਹੁੰਦਾ, ਥੋੜਾ ਜਿਹਾ ਔਖਾ। ਕਿਵੇਂ? ਆਕਾਸ਼ ਵਿੱਚ ਜਿਹੜਾ ਸੂਰਜ ਹੈ ਇਹ ਸਮੁੰਦਰ ਵਿੱਚ ਜਾਂ ਪਾਣੀ ਦੀ ਕੌਲੀ ਚ, ਘੜੇ ਚ ਜਾਂ ਪਾਣੀ ਦੀ ਬਾਲਟੀ ਚ, ਦੇਖੋ ਇਉਂ ਲੱਗਦਾ ਕਿ ਇੱਕ ਸੂਰਜ ਪਾਣੀ ਦੀ ਬਾਲਟੀ ਚ, ਇੱਕ ਆਕਾਸ਼ ਵਿੱਚ ਹੈ, ਉਹ ਪ੍ਰਤੀਬਿੰਬ ਕਰਕੇ ਹੀ ਦਿਖਦਾ। ਜਿਵੇਂ ਸਮੁੰਦਰ ਵਿੱਚ ਦੇਖੋ ਤਾਂ ਆਕਾਸ਼ ਵਿੱਚ ਵੀ ਸੂਰਜ ਦਿਖਦਾ, ਸਮੁੰਦਰ ਵਿੱਚ ਵੀ ਦਿਖਦਾ, ਮਹਾਰਾਜ ਕਹਿੰਦੇ ਨੇ। ਸੋ ਜਿਸ ਵੇਲੇ ਜਲ ਦੀ ਉਪਾਧੀ ਦੂਰ ਹੋ ਜਾਵੇ ਤਾਂ ਪ੍ਰਤੀਬਿੰਬ ਜਿਹੜਾ ਹੈ ਸੁੰਨ ਸਮਾਵੈ, ਸੂਰਜ ਵਿੱਚ ਹੀ ਸਮਾ ਜਾਂਦਾ। ਪਾਣੀ ਦੀ ਬਾਲਟੀ ਵਿੱਚ ਸੂਰਜ ਦਿਖਦਾ, ਆਕਾਸ਼ ਵਿੱਚ ਵੀ ਦਿਖਦਾ। ਬਾਲਟੀ ਵਾਲਾ ਪਾਣੀ ਡੋਲ ਕੇ ਬਾਲਟੀ ਮੋਢੀ ਮਾਰ ਦਿਓ, ਪ੍ਰਤੀਬਿੰਬ ਮਿਟ ਗਿਆ, ਪਾਣੀ ਹੀ ਉਹਦਾ ਕਾਰਨ ਸੀ ਦਿਖਣ ਦਾ। ਜਦੋਂ ਪਾਣੀ ਡੋਲ ਤਾਂ ਸੂਰਜ ਆਕਾਸ਼ ਵਿੱਚ ਹੀ ਦਿਖਦਾ ਫਿਰ ਥੱਲੇ ਨੀ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦੀ ਜੋਤ ਆ ਵਿਆਪਕ ਸੂਰਜ ਵਾਂਗੂ, ਉਹ ਬੰਦੇ ਦੇ ਹਿਰਦੇ ਚ ਹੈ, ਆਪਣੀ ਦੇਹੀ ਕਰਕੇ ਨਜ਼ਰ ਆਉਂਦੀ ਆ। ਆਪਾਂ ਜਦੋਂ ਦੇਹ ਦੇ ਆਸ ਛੱਡ ਦਿੱਤਾ, ਇਹੀ ਜੋਤ ਫਿਰ ਪਾਣੀ ਦੀ ਬਾਲਟੀ ਵਾਂਗੂ ਜਦੋਂ ਡੋਲ ਤਾ ਪਾਣੀ, ਜਦੋਂ ਆਪਾਂ ਸਰੀਰ ਹੀ ਛੱਡ ਦਿੱਤਾ ਇਹ ਜੋਤ ਪਰਮਾਤਮਾ ਵਿੱਚ ਹੀ ਲੀਨ ਹੋ ਜਾਂਦੀ ਹੈ, ਫਿਰ ਇਸ ਕਰਕੇ ਸੁੰਨ ਸਮਾਵੈ ਦੀ ਅਵਸਥਾ ਆਉਂਦੀ ਹੈ। ਇਸੇ ਪ੍ਰਕਾਰ ਚਿਦਾਕਾਸ਼ ਦਾ ਜੋ ਪ੍ਰਤੀਬਿੰਬ, ਜੋ ਸਾਖੀ ਚੇਤਨ ਬ੍ਰਹਮ ਪਰਮਾਤਮਾ ਹੈ, ਉਹ ਅੰਤਕਰਨ ਰੂਪੀ ਜਲ ਉਪਾਧੀ ਕਰਕੇ ਵੱਖਰਾ ਪ੍ਰਤੀਤ ਹੋ ਰਿਹਾ, ਆਪਣੇ ਅੰਦਰ ਅੰਤਕਰਨ ਬਾਲਟੀ ਵਾਂਗੂ ਹੀ ਹੈ। ਜਦ ਅੰਤਕਰਨ ਰੂਪੀ ਜਲ ਉਪਾਧੀ ਦੂਰ ਹੋ ਜਾਵੇ ਤਾਂ ਪ੍ਰਤੀਬਿੰਬ ਸਾਖੀ ਚੇਤਨ ਪਰਮਾਤਮਾ ਸੁੰਨ ਸਮਾਵੈ, ਅਫੋਰ ਚੇਤਨ ਵਿੱਚ ਸਮਾ ਜਾਂਦਾ ਹੈ। ਕਿਵੇਂ ਸਮਾਉਂਦਾ ਜੀ? ਜਿਵੇਂ ਜਲ ਵਿੱਚ ਜਲ, ਪਾਣੀ ਵਿੱਚ ਪਾਣੀ ਹੁੰਦਾ, ਜਿਵੇਂ ਆਕਾਸ਼ ਵਿੱਚ ਆਕਾਸ਼ ਸਮਾ ਜਾਂਦਾ ਹੈ। ਉਹ ਕਿਵੇਂ? ਕਹਿੰਦੇ ਜਦੋਂ ਬੱਦਲ ਆਉਂਦਾ ਹੈ, ਬੱਦਲ ਦੇ ਥੱਲੇ ਥੱਲੇ ਜਿਹੜਾ ਆਕਾਸ਼ ਹੈ ਇਹਨੂੰ ਘਟਾ ਆਕਾਸ਼ ਕਹਿੰਦੇ ਹੈ, ਨਾ ਇਹ ਮੇਘਾ ਆਕਾਸ਼ ਹੈ, ਉੱਪਰ ਵੀ ਆਕਾਸ਼ ਹੈ। ਜਦੋਂ ਬੱਦਲ ਪਾਸੇ ਹਟ ਜਾਂਦਾ ਹੈ, ਮੇਘਾ ਆਕਾਸ਼ ਤੇ ਉੱਪਰਲਾ ਆਕਾਸ਼ ਇੱਕ ਹੋ ਜਾਂਦੇ ਨੇ। ਖਾਲੀ ਘੜੇ ਦੇ ਵਿੱਚ ਵੀ ਖਾਲੀ ਥਾਂ ਨੂੰ ਆਕਾਸ਼ ਕਹਿੰਦੇ ਹੈ ਤੇ ਆਕਾਸ਼ ਵੀ ਉੱਪਰ ਹੈ। ਹੁਣ ਇਹਨਾਂ ਨੂੰ ਮਿਲਾਪ ਕਿਵੇਂ ਕਰੀਏ? ਕਹਿੰਦੇ ਘੜੇ ਨੂੰ ਡੰਡੇ ਨਾਲ ਤੋੜ ਦਿਓ, ਘੜੇ ਵਾਲਾ ਆਕਾਸ਼ ਤੇ ਉੱਪਰਲਾ ਆਕਾਸ਼ ਇੱਕ ਹੋ ਜਾਏਗਾ। ਕਹਿੰਦੇ ਇਸੇ ਪ੍ਰਕਾਰ ਆਕਾਸ਼ ਵਿੱਚ ਆਕਾਸ਼ ਸਮਾ ਜਾਂਦਾ ਹੈ, ਉਵੇਂ ਹੀ ਸੁੰਨ ਅਫੁਰ। ਸੁੰਨ ਦਾ ਮਤਲਬ ਹੁੰਦਾ ਅਫੁਰ, ਸੁੰਨ ਤੇ ਅਫੁਰ ਦਾ ਮਤਲਬ ਕੀ ਹੁੰਦਾ? ਜਿੱਥੇ ਅਫੁਰ ਇਹ ਹੁੰਦਾ ਕਿ ਜਿਵੇਂ ਨਿਰਵਿਕਲਪ ਸਮਾਧੀ ਵਿੱਚ ਕੋਈ ਫੁਰਨਾ ਨਹੀਂ ਆਉਂਦਾ, ਜਦੋਂ ਫੁਰਨਾ ਹੀ ਨਾ ਆਵੇ ਤਾਂ ਅਫੁਰ ਅਵਸਥਾ ਹੁੰਦੀ ਹੈ। ਹੁਣ ਆਪਣੇ ਮਨ ਚ ਕਿੰਨੇ ਫੁਰਨੇ ਹੈ, ਤੇ ਬ੍ਰਹਮ ਗਿਆਨੀ ਦੇ ਮਨ ਚ ਕੋਈ ਫੁਰਨਾ ਹੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਅਫੁਰ ਬ੍ਰਹਮ ਵਿੱਚ ਸਮਾਉਂਦਾ ਹੈ, ਇਸ ਕਰਕੇ ਦ੍ਰਿਸ਼ਟਾਂਤ ਸਹਿਤ ਇਹਦੇ ਸੱਤ ਅਰਥ ਆਪਾਂ ਵਿਚਾਰੇ ਨੇ। ਰਸ ਸੱਤ ਝੋਲ ਮਹਾਰਸ ਪਾਵੈ, ਸੱਤ ਹੁੰਦੇ ਨੇ ਪੰਜ ਗਿਆਨ ਇੰਦਰੀਏ ਤੇ ਮਨ ਬੁੱਧੀ, ਇਹਨਾਂ ਸੱਤਾਂ ਨੂੰ ਵਿਸ਼ੇ ਰਸਾਂ ਵੱਲੋਂ ਝੋਲ ਕੇ ਹਟਾ ਕੇ ਮਹਾਰਸ ਆਤਮ ਰਸ ਨੂੰ ਪਾਵੇ। ਝੋਲਣਾ ਹੁੰਦਾ ਕਿ ਜੇ ਕਿਤੇ ਜੰਗਲ ਜਾਈਏ ਬੜਾ ਪਾਣੀ ਤਾਂ ਸਾਫ਼ ਹੈ ਪਰ ਉਹਦੇ ਉੱਤੇ ਘਾਹ ਫੂਸ ਬੂਰ ਜਿਹਾ ਬੜਾ ਆਇਆ ਹੁੰਦਾ ਫਿਰ ਆਪਾਂ ਨੂੰ ਹੱਥਾਂ ਨਾਲ ਪਰੇ ਪਰ ਕਰਕੇ ਥੱਲਿਓਂ ਨਿਰਮਲ ਜਲ ਕੱਢ ਕੇ ਪੀ ਲੈਂਦੇ ਹਾਂ ਸਤਿਗੁਰੂ ਕਹਿੰਦੇ ਨੇ ਪੰਜ ਗਿਆਨ ਇੰਦਰੀਏ ਜਿਹੜੇ ਨੇ ਸਾਡੇ ਮਨ ਬੁੱਧੀ ਇਹਨਾਂ ਸੱਤਾਂ ਨੂੰ ਵਿਸ਼ੇ ਰਸਾਂ ਵੱਲੋਂ ਝੋਲ ਕੇ ਹਟਾ ਕੇ ਮਹਾਂਰਸਮ ਆਤਮ ਰਸ ਨੂੰ ਪੀਵੇ ਪ੍ਰਾਪਤ ਕਰੇ ਜਾਂ ਕਹਿ ਲਓ ਵੀ ਚਾਰ ਸਾਧਨ ਵਿਰਾਗ ਵਿਵੇਕ ਖੜਸਮਤੀ ਮੋਖ ਇੱਛਾ ਅਤੇ ਤਿੰਨ ਜਿਹੜੇ ਹੁੰਦੇ ਨੇ ਸਰਵਣ ਸੁਣਨਾ ਮੰਨਣ ਕਰਨਾ ਅਧਿਆਸਨ ਕਮਾਉਣਾ ਇਹਨਾਂ ਸੱਤਾਂ ਨੂੰ ਰਸ ਝੋਲ ਪਰ ਪ੍ਰੇਮ ਨਾਲ ਵਿਚਾਰੇ ਇਹ ਫਿਰ ਤਾਂ ਮਹਾਰਸ ਪ੍ਰਾਪਤ ਕਰਦਾ ਸਤ ਰਸ ਸਤ ਝੋਲ ਮਹਾਰਸ ਪਾਵੈ ਸਤ ਹੁੰਦਾ ਤਿੰਨਾਂ ਸਮਿਆਂ ਵਿੱਚ ਨਾਸ ਤੋਂ ਰਹਿ ਜੋ ਸਤ ਸਰੂਪ ਪਰਮਾਤਮਾ ਹੈ ਉਹਨੂੰ ਪ੍ਰੇਮ ਨਾਲ ਵਿਚਾਰੇ ਤਾਂ ਬ੍ਰਹਮਾਨੰਦ ਰੂਪ ਰਸ ਪ੍ਰਾਪਤ ਕਰਦਾ ਹੈ ਰਸਾਂ ਵਿੱਚ ਜੋ ਸਤਤਾ ਬੁੱਧੀ ਹੈ ਇਹਨੂੰ ਝੋਲ ਕੇ ਭਾਵ ਝੋਲੇ ਦਾ ਅਰਥ ਹੁੰਦਾ ਤਿਆਗੇ ਤਾਂ ਬ੍ਰਹਮਾਨੰਦ ਰੂਪ ਮਹਾਰਸ ਨੂੰ ਪ੍ਰਾਪਤ ਕਰਦਾ ਹੈ ਐਸਾ ਗਿਆਨ ਸੁਨਹੋ ਅਬ ਮੋਰੇ ਭਰਪੁਰ ਧਾਰ ਰਹਿਆ ਸਭ ਠੌਰੇ ਰਹਾਓ ਕਹਿੰਦੇ ਭਰਥੀ ਮੇਰੇ ਹਿਰਦੇ ਦਾ ਐਸਾ ਗਿਆਨ ਤੋਂ ਭਾਵ ਤਾਤ ਪਰਜ ਸੁਣਨਾ ਕਰ ਉਹ ਪ੍ਰਮਾਤਮਾ ਸਾਰਿਆਂ ਨੂੰ ਧਾਰ ਕੇ ਸਾਰੀਆਂ ਜਗ੍ਹਾ ਦੇ ਉੱਤੇ ਹੀ ਭਰਪੂਰ ਹੋ ਰਿਹਾ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਸੋ ਵਿਧੀ ਸਹਿਤ ਤੀਰਥ ਯਾਤਰਾ ਕੀਤੀ ਹੋਈ ਸਫਲ ਹੁੰਦੀ ਹੈ ਸਿਆਣੇ ਆਦਮੀ ਜਦ ਵੀ ਤੀਰਥ ਯਾਤਰਾ ਕਰਦੇ ਤਾਂ ਵਿਧੀ ਸਹਿਤ ਕਰਦੇ ਨੇ ਭਾਵ ਵਰਤ ਆਦਿ ਰੱਖ ਕੇ ਕਰਦੇ ਨੇ ਪਰ ਅੱਜ ਕੱਲ੍ਹ ਦੇ ਲੋਕ ਜਿਸ ਵੇਲੇ ਯਾਤਰਾ ਕਰਦੇ ਤਾਂ ਰਾਹ ਵਿੱਚ ਖਾਈ ਤੁਰੇ ਜਾਂਦੇ ਨੇ ਸੋ ਉਹਨਾਂ ਵਿਖੇ ਕੋਈ ਸੰਜਮ ਵਗੈਰਾ ਨਹੀਂ ਹੁੰਦਾ ਅੰਤਰੀਵ ਅਰਥ ਜਿਸ ਵੇਲੇ ਵੀ ਸਤਸੰਗਤ ਰੂਪੀ ਮਾਨ ਸਰੋਵਰ ਤੇ ਜਾਵੇ ਹੁਣ ਅੰਤਰੀ ਭਾਵ ਇਹਦਾ ਇਹ ਹੈ ਸਤਸੰਗਤ ਰੂਪੀ ਮਾਨ ਸਰੋਵਰ ਤੇ ਜਾਵੇ ਤਾਂ ਸੱਚ ਬ੍ਰਤ ਨੇਮ ਨਾ ਕਾਲ ਸੰਤਾਵੈ ਸੱਚ ਬੋਲਣ ਦਾ ਸੱਚ ਨਾਮ ਜਪਣ ਦਾ ਜੋ ਨੇਮ ਨਿਯਮ ਕਰਨਾ ਨਾ ਇਹੀ ਵਰਤ ਰੱਖੇ ਸੰਗਤ ਵਿੱਚ ਜਾ ਕੇ ਇਸ ਵਰਤ ਦੇ ਰੱਖਣ ਨਾਲ ਜਮਕਾਲ ਇਹਨੂੰ ਸਤਾਉਂਦਾ ਨਹੀਂ ਪਹਿਲਾਂ ਤਾਂ ਦੱਸਿਆ ਪੁਰਾਣੇ ਲੋਕ ਜਦੋਂ ਜਾਂਦੇ ਸੀ ਤੀਰਥ ਯਾਤਰਾ ਕਿਹੜੇ ਕਿਹੜੇ ਕਰਮ ਕਰਦੇ ਸੀ ਹੁਣ ਆਪਣੀ ਯਾਤਰਾ ਹੈ ਸਾਧ ਸੰਗਤ ਜਦੋਂ ਸਾਧ ਸੰਗਤ ਵਿੱਚ ਆਉਣਾ ਸੱਚ ਨਾਮ ਦਾ ਇੱਥੇ ਜਪਣਾ ਕਰੋ ਇਹੀ ਨਿਯਮ ਹੈ ਇਹੀ ਵਰਤ ਹੈ ਆਪਣਾ ਬਸ ਯਾਤਰਾ ਕਰਨ ਸਮੇਂ ਗੁੱਸਾ ਘਰ ਛੱਡ ਜੇ ਤਾਂ ਯਾਤਰਾ ਕੀਤੀ ਸਫਲ ਹੁੰਦੀ ਨਹੀਂ ਤਾਂ ਨਿਸਫਲ ਚਲੀ ਜਾਂਦੀ ਹੈ ਕਹਿੰਦੇ ਇੱਧਰ ਅੰਤਰੀ ਭਾਵ ਕਹਿੰਦੇ ਨੇ ਭਰਥਰੀ ਨੂੰ ਸਤਿਗੁਰ ਸ਼ਬਦ ਕ੍ਰੋਧ ਜਲਾਵੈ ਸਤਿਗੁਰਾਂ ਦੇ ਉਪਦੇਸ਼ ਦੁਆਰਾ ਕ੍ਰੋਧ ਨੂੰ ਪਹਿਲਾਂ ਸਾੜਨਾ ਕਰ ਫਿਰ ਕਈ ਲੋਕ ਯਾਤਰਾ ਕਰਦੇ ਹੋਏ ਤੀਰਥਾਂ ਤੇ ਸਮਾਧੀ ਲਗਾ ਕੇ ਬੈਠ ਜਾਂਦੇ ਨੇ ਕਹਿੰਦੇ ਇੱਧਰ ਵੀ ਇਸੇ ਤਰ੍ਹਾਂ ਇਹ ਤੀਰਥ ਆਪਣਾ ਸਤਸੰਗਤ ਹੈ ਅੰਦਰ ਦੀ ਪ੍ਰਾਪਤੀ ਭਗਤੀ ਦੀ ਗੱਲ ਕਰਦੇ ਨੇ ਗਗਨ ਨਿਵਾਸ ਸਮਾਧ ਲਗਾਵੈ ਗਗਨ ਹੁੰਦਾ ਚੇਤਨ ਚੇਤਨ ਜੋ ਬ੍ਰਹਮ ਹੈ ਉਹਦੇ ਵਿੱਚ ਨਿਵਾਸ ਕਰਨਾ ਇਹੀ ਸਮਾਧੀ ਲਾਉਣੀ ਹੈ ਮਨ ਦੀ ਬਿਰਤੀ ਦੀ ਇਕਾਗਰਤਾ ਰੂਪੀ ਸਮਾਧੀ ਲਗਾਵੇ ਤਦੋਂ ਗਗਨ ਜਿਹੜਾ ਚੇਤਨ ਦੇਵ ਵਿੱਚ ਨਿਵਾਸ ਕਰਦਾ ਜਿਵੇਂ ਬਚਨ ਹੋਇਆ ਉੱਪਰ ਗਗਨ ਗਗਨ ਪਰ ਗੋਰਖ ਤਾਕਾ ਆਗਮ ਗੁਰੂ ਪੁੰਨ ਵਾਸੀ ਇਹ ਗਗਨ ਕਿਹੜਾ ਆਪਣੇ ਉੱਪਰ ਦਸਮ ਦੁਆਰ ਹੈ ਜਦੋਂ ਵੀ ਗਗਨ ਅੱਖਰ ਆਉਣਾ ਦੋ ਹੀ ਭਾਵ ਲੈਣੇ ਜਾਂ ਤਾਂ ਦਸਮ ਦੁਆਰ ਜਾਂ ਹਿਰਦਾ ਸੋ ਜੋ ਚੇਤਨ ਚੇਤਨ ਕਹੀਏ ਪਰਮੇਸ਼ਰ ਨੂੰ ਚੇਤਨ ਦਾ ਮਤਲਬ ਜਿਵੇਂ ਆਪਾਂ ਹੁਣ ਬੈਠਦੇ ਹਾਂ ਹਿਲਦੇ ਜੁਲਦੇ ਦੇਖਦੇ ਹਾਂ ਆਪਾਂ ਚੇਤਨ ਰੂਪ ਵਿੱਚ ਹਾਂ ਜੇ ਆਪਣੇ ਵਿੱਚੋਂ ਰੱਬ ਦੀ ਜੋਤ ਨਿਕਲ ਜਾਏ ਸਰੀਰ ਹਿੱਲਣ ਜੁੱਲਣਾ ਹਟ ਜਾਏ ਤਾਂ ਉਹਨੂੰ ਕਹਿੰਦੇ ਜੜ ਇਹ ਦੋ ਅੱਖਰ ਆਉਂਦੇ ਨੇ ਹਮੇਸ਼ਾ ਚੇਤਨ ਤੇ ਜੜ ਜੜ ਹੁੰਦਾ ਜਿਵੇਂ ਬੇਜਾਨ ਚੀਜ਼ਾਂ ਨੂੰ ਇੱਟ ਅੱਖਰ ਲਾਉਂਦੇ ਹਾਂ ਤੇ ਜਿਹੜੀ ਜਾਣ ਵਾਲੀ ਚੀਜ਼ ਹੁੰਦੀ ਆ ਉਹਨੂੰ ਦੂਸਰੇ ਅੱਖਰ ਲਾਉਂਦੇ ਹਾਂ ਸੋ ਇਸ ਕਰਕੇ ਕਹਿੰਦੇ ਨੇ ਜੋ ਚੇਤਨ ਸਾਰਿਆਂ ਵਿੱਚ ਨਿਵਾਸ ਕਰ ਰਿਹਾ ਹੈ ਉਹਦੇ ਵਿੱਚ ਸਮਾਧੀ ਲਾਵੇ ਗਗਨ ਦਾ ਮਤਲਬ ਆਕਾਸ਼ ਆਕਾਸ਼ ਆਦਿਕ ਤੱਤਾਂ ਵਿੱਚ ਜੇ ਨਿਵਾਸ ਕਰ ਰਿਹਾ ਉਹਦੇ ਵਿੱਚ ਸਮਾਧੀ ਲਾਵੇ ਪ੍ਰਤੱਖ ਯਾਤਰਾ ਕਰਦਿਆਂ ਕਰਦਿਆਂ ਕਿਸੇ ਪਹਾੜ ਚੋਂ ਭਾਗਾਂ ਵਾਲੇ ਬੰਦੇ ਨੂੰ ਪਾਰਸ ਵੀ ਮਿਲ ਜਾਂਦਾ ਕਈ ਵਾਰੀ ਅੰਤਰੀਵ ਸਾਧ ਸੰਗਤ ਰੂਪੀ ਮਾਨ ਸਰੋਵਰ ਦੀ ਯਾਤਰਾ ਕਰਦਿਆਂ ਕਰਦਿਆਂ ਉੱਤਮ ਭਾਗਾਂ ਵਾਲੇ ਜਗਿਆਸੂ ਨੂੰ ਵੀ ਪਾਰਸ ਰੂਪ ਗੁਰੂ ਮਿਲ ਜਾਂਦੇ ਨੇ ਪਾਰਸ ਪਰਸ ਪਰਮ ਪਦ ਪਾਵੈ ਗੁਰੂ ਸਾਹਿਬ ਰੂਪ ਪਾਰਸ ਨੂੰ ਪਰਸ ਕੇ ਇਹ ਪਰਮ ਪਦ ਦੀ ਪ੍ਰਾਪਤੀ ਕਰਦਾ ਕਈ ਕਹਿੰਦੇ ਪਾਰਸ ਹੁੰਦਾ ਹੀ ਨਹੀਂ ਇਹ ਗੱਲਾਂ ਹੀ ਬਣਾਈਆਂ ਹੋਈਆਂ ਨੇ ਪਾਰਸ ਤਾਂ ਹੈਗਾ ਗੁਰੂ ਕੇ ਲਾਹੌਰ ਆਨੰਦਪੁਰ ਸਾਹਿਬ ਤੋਂ ਪਰਲੇ ਪਾਸੇ ਉੱਥੇ ਲੋਕ ਬੱਕਰੀਆਂ ਦੇ ਪੈਰਾਂ ਦੇ ਖੁਰਾਂ ਨੂੰ ਲੋਹਾ ਲਾ ਕੇ ਰੱਖਦੇ ਨੇ ਮਾੜਾ ਮਾੜਾ ਲੋਹੇ ਦੀ ਪੱਤਰੀ ਜੀ ਲਾ ਦਿੰਦੇ ਕਿਸੇ ਕਿਸੇ ਦੀ ਬੱਕਰੀ ਦੇ ਉਹ ਲੋਹੇ ਦਾ ਸੋਨਾ ਬਣਿਆ ਹੁੰਦਾ ਕਈ ਵਾਰੀ, ਫਿਰ ਉਹ ਸੋਨਾ ਲੋਕ ਲਾਉਂਦੇ ਪਰ ਉਹ ਪਤਾ ਨਹੀਂ ਲੱਗਦਾ ਬੱਕਰੀ ਟੱਚ ਕਿੱਥੇ ਹੋਈ ਜਾ ਕੇ। ਉਹ ਪਹਾੜ ਜਿਹੜਾ ਸੀ ਪਤਾ ਨਹੀਂ ਕਿੰਨੇ ਅਰਬ ਡਾਲਰ ਦਾ ਇੱਥੋਂ ਵਾਲਿਆਂ ਨੇ ਮੰਗਿਆ ਸੀ ਵੀ ਸਾਨੂੰ ਦੇ ਦਿਓ ਅਸੀਂ ਆਪੇ ਲੱਭ ਲਾਂਗੇ, ਪਰ ਉਹਨਾਂ ਨੇ ਦਿੱਤਾ ਨਹੀਂ ਸੀ। ਇਹ ਸੁਣਨ ਵਿੱਚ ਗੱਲ ਆਈ ਹੈ ਕਿਉਂਕਿ ਉੱਥੇ ਪਾਰਸ ਹੈ ਕਿਸੇ ਜਗ੍ਹਾ ਦੇ ਉੱਤੇ। ਸੱਚ ਮਨ ਕਾਰਨ ਤੱਤ ਬਿਲੋਵੈ, ਸੱਚ ਰੂਪ ਪਰਮਾਤਮਾ ਦੀ ਸੱਚ ਦਾ ਇੱਥੇ ਚੱਚੇ ਨੇ ਔਂਕੜ ਦਾ ਮਤਲਬ ਸੱਚ ਸੁੱਖ ਨੂੰ ਵੀ ਕਹਿੰਦੇ ਨੇ। ਸੁੱਖ ਦੀ ਪ੍ਰਾਪਤੀ ਦੇ ਕਾਰਨ ਹੁੰਦਾ ਵਾਸਤੇ, ਮਨ ਵਿੱਚ ਤੱਤ ਹੁੰਦਾ ਸਿਧਾਂਤ, ਸਿਧਾਂਤ ਰੂਪ ਕੌਣ ਹੈ? ਵਾਹਿਗੁਰੂ। ਵਾਹਿਗੁਰੂ ਨੂੰ ਬਿਲੋਵੇ ਤੋਂ ਭਾਵ ਬਿਲੋਵੇ ਦਾ ਅਰਥ ਹੁੰਦਾ ਰਿੜਕਣਾ, ਰਿੜਕਣ ਦਾ ਮਤਲਬ ਵਿਚਾਰਨਾ, ਵਿਚਾਰ ਨਾ ਕਰੇ। ਸੁਭਰ ਸਰਵਰ ਮੈਲੁਨ ਧੋਵੈ, ਇਹ ਦੋ ਪਾਠ ਨੇ। ਜਿਹੜਾ ਦਮਦਮੀ ਟਕਸਾਲ ਵੱਲੋਂ ਮੈਲਨ ਪਾਠ ਹੈ ਤੇ ਸੱਤੋ ਕੀ ਗਲੀ ਵਾਲਾ ਦਾ ਹੈਗਾ ਮੈਲ ਨਾ ਧੋਵੈ। ਸਾਧ ਸੰਗਤ ਰੂਪ ਮਾਨ ਸਰੋਵਰ ਜੋ ਹੈ ਨਾਮ ਜਲ ਨਾਲ ਸੁਭਰ ਲਬਾ ਲਬ ਨੱਕੋ ਨੱਕ ਭਰਿਆ ਹੋਇਆ ਹੈ, ਉਹਦੇ ਵਿੱਚ ਰਾਗ ਦਵੈਸ਼ ਪਾਪਾਂ ਰੂਪੀ ਮੈਲ ਧੋਣਾ ਕਰੇ, ਮੈਲਨ ਧੋਵੈ। ਜਿਵੇਂ ਕੋਈ ਮਨੁੱਖ ਜਿਸ ਵਸਤੂ ਨਾਲ ਜੁੜਦਾ ਮੁੜ ਉਸੇ ਦਾ ਰੂਪ ਹੋ ਜਾਂਦਾ ਹੈ। ਕੋਲਿਆਂ ਦੇ ਕੰਮ ਕਰਨ ਵਿੱਚ ਖਚਤ ਹੋਵੇ ਤਾਂ ਉਹ ਕਾਲਾ ਹੀ ਹੋ ਜਾਂਦਾ, ਜੇ ਸੀਮਿੰਟ ਦਾ ਕੰਮ ਕਰਦਾ ਉਹ ਇਹੋ ਜਿਹਾ ਰੂਪ, ਉਹ ਸੀਮਿੰਟ ਹੀ ਲੱਗ ਜਾਂਦਾ ਮੂੰਹ ਨੂੰ। ਜੈ ਸਿਉ ਰਾਤਾ ਤੈਸੋ ਹੋਵੈ, ਜਿਸ ਪਰਮਾਤਮਾ ਨਾਲ ਜੁੜਨ ਕਰਕੇ ਉਹ ਪਰਮਾਤਮਾ ਸਰੂਪ ਹੀ ਹੋ ਜਾਂਦਾ, ਫਿਰ ਉਹ ਆਪਣੇ ਮਨ ਚ ਭਰੋਸਾ ਕਰਦਾ ਕਿ ਆਪੇ ਕਰਤਾ ਕਰੇ ਸੋ ਹੋਵੈ। ਕਹਿੰਦੇ ਕਰਤਾ ਪੁਰਖ ਜੋ ਆਪ ਕਰਦਾ ਉਹੀ ਹੁੰਦਾ, ਹੋਰ ਨਹੀਂ ਹੁੰਦਾ ਕੁਛ। ਗੁਰ ਹਿਵ ਸੀਤਲ ਅਗਨ ਬੁਝਾਵੈ, ਗੁਰੂ ਸਾਹਿਬ ਜੀ ਕਹਿੰਦੇ ਹਿਵ ਹੁੰਦੇ ਬਰਫ਼, ਸੋ ਜਿਵੇਂ ਹਿਮ ਹੁੰਦਾ ਹਿਮ ਆਲਿਆ, ਹਿਮ ਦਾ ਆਲਿਆ ਘਰ, ਇਹ ਹਿਵ ਕਹਿੰਦੇ ਬਰਫ਼। ਬਰਫ਼ ਵਾਂਗੂ ਸੀਤਲ ਹੁੰਦੇ ਠੰਡੇ ਸ਼ਾਂਤ ਚਿੱਤ ਨੇ ਸਤਿਗੁਰੂ ਮਹਾਰਾਜ, ਜਿਨ੍ਹਾਂ ਨੇ ਆਪਣੀ ਤ੍ਰਿਸ਼ਨਾ ਰੂਪੀ ਅੱਗ ਬੁਝਾਈ ਹੈ ਤੇ ਹੋਰਨਾਂ ਦੀ ਤ੍ਰਿਸ਼ਨਾ ਜਿਹੜੀ ਅੱਗ ਬੁਝਾਉਂਦੇ ਨੇ। ਸੇਵਾ ਸੁਰਤ ਵਿਭੂਤ ਚੜਾਵੈ, ਇਹੋ ਜਿਹੇ ਗੁਰੂ ਦੀ ਸੇਵਾ ਵਿੱਚ ਜਿਹੜੀ ਸੁਰਤ ਹੁੰਦੀ ਨੇ ਸ੍ਰੇਸ਼ਟ ਪ੍ਰੀਤੀ ਕਰਨੀ, ਇਹੀ ਆਪਣੇ ਸਰੀਰ ਪਰ ਵਿਭੂਤੀ ਮਲਣਾ ਕਰੇ। ਤੁਸੀਂ ਕਹਿੰਦੇ ਵਿਭੂਤੀ ਮਲੋ, ਕਿਉਂਕਿ ਤੀਰਥ ਯਾਤਰਾ ਹਰ ਇੱਕ ਆਦਮੀ ਨਹੀਂ ਕਰ ਸਕਦਾ, ਫਕੀਰ ਕਰ ਸਕਦਾ ਜਾਂ ਬੜੇ ਬੜੇ ਸ਼ਾਹੂਕਾਰ ਕਰ ਸਕਦੇ ਆ, ਰਾਜੇ ਆਦਿਕ ਕਰ ਸਕਦੇ ਨੇ। ਦਰਸ਼ਨ ਆਪ ਸਹਿਜ ਕਰ ਆਵੈ, ਸਹਿਜ ਹੁੰਦਾ ਸ਼ਾਂਤੀ, ਘਰ ਵਿੱਚ ਜੋ ਆਉਣਾ ਨਾ ਇਹੀ ਆਪਣੇ ਉੱਤੇ ਦਰਸ਼ਨੀ ਭੇਖ ਧਾਰੇ, ਜਿਵੇਂ ਪ੍ਰਤੱਖ ਯਾਤਰਾ ਕਰਦਿਆਂ ਹੋਇਆਂ ਦੇਵਤਿਆਂ ਦਾ ਦਰਸ਼ਨ ਹੁੰਦਾ, ਇਸ ਪਾਸੇ ਸਹਿਜੇ ਹੀ ਜੋ ਆਪਣੇ ਸਰੂਪ ਘਰ ਚ ਆਉਂਦਾ ਇਹੀ ਦਰਸ਼ਨ ਹੈ। ਫਿਰ ਭਰਤਰੀ ਨੇ ਕਿਹਾ ਸਾਡੇ ਮਤ ਵਿੱਚ ਤਾਂ ਸੰਖ ਵਜਾਉਂਦੇ ਨੇ, ਆਪਦੇ ਮਤ ਵਿੱਚ ਨਾਦ ਦਾ ਪੂਰਨਾ ਕਿਹੜਾ? ਨਿਰਮਲ ਬਾਣੀ ਨਾਦ ਵਜਾਵੈ, ਮਹਾਰਾਜ ਕਹਿੰਦੇ ਸਾਡੇ ਸੰਖ ਨਹੀਂ ਵਜਾਉਂਦੇ। ਨਿਰਮਲ ਜੋ ਗੁਰੂ ਦੀ ਉਪਦੇਸ਼ ਬਾਣੀ ਹੈ, ਜਿਹੜੀ ਆਸਾ ਦੀ ਵਾਰ ਗਾਉਣੀ ਹੈ, ਜਿਹੜੀ ਸ਼ਬਦ ਪੜ੍ਹਨੇ ਨੇ, ਜਿਹੜਾ ਨਿਤਨੇਮ ਕਰਨਾ, ਇਹੀ ਸੰਖ ਹੈ ਸਾਡੇ ਤਾਂ। ਸੰਖ ਵਜਾਉਣਾ ਕੀ? ਪਾਠ ਕਰਨਾ। ਫਿਰ ਭਰਤਰੀ ਨੇ ਕਿਹਾ ਸਾਡੇ ਮਤ ਵਿੱਚ ਤਾਂ ਲੋਕ ਸ਼ਰਾਬ ਵੀ ਪੀਂਦੇ, ਸਿੱਧ ਲੋਕ ਸ਼ਰਾਬ ਪੀਂਦੇ ਫਿਰ ਸਮਾਧੀ ਲਾਉਂਦੇ ਨੇ। ਮਹਾਰਾਜ ਕਹਿੰਦੇ ਸਾਡੇ ਮਤ ਸੁਣੋ, ਅੰਤਰ ਗਿਆਨ ਮਹਾਰਸ ਸਾਰਾ, ਤੀਰਥ ਮੱਜਨ ਗੁਰ ਵਿਚਾਰਾ। ਹਿਰਦੇ ਅੰਦਰ ਜਿਹੜਾ ਸਾਰਾ ਸ੍ਰੇਸ਼ਟ ਗਿਆਨ ਰੂਪ ਮਹਾਰਸ ਹੈ ਨਾ, ਇਹੀ ਸ਼ਰਾਬ ਹੈ। ਕਹਿੰਦੇ ਅਸਲ ਵਿੱਚ ਸ਼ਰ ਆਪ ਸ਼ਰਾਰਤ ਦਾ ਪਾਣੀ ਉਹ ਯੋਗੀ ਪੀਂਦੇ ਨੇ, ਸਮਾਧੀ ਧੱਕੇ ਨਾਲ ਸ਼ਰਾਬ ਪੀ ਕੇ ਐਵੇਂ ਲਾਉਣੀ ਉਹ ਨਕਲੀ ਗੱਲ ਹੈ। ਗਿਆਨ ਦੁਆਰਾ ਹਿਰਦੇ ਅੰਦਰ ਬ੍ਰਹਮਾਨੰਦ ਰੂਪ ਮਹਾਰਸ ਉੱਤਮ ਸ਼ਰਾਬ ਨੂੰ ਸੰਭਾਲਣਾ, ਗੁਰਾਂ ਦੁਆਰੇ ਜੋ ਸ਼ੁਭ ਵਿਚਾਰ ਕਰਨਾ ਇਹੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੇ। ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣ ਹਾਰਾ। ਪ੍ਰਤੱਖ ਯਾਤਰੂ ਤੀਰਥਾਂ ਪਰ ਜਾ ਕੇ ਪੂਜਾ ਕਰਦੇ ਨੇ, ਇਸ ਤਰਫ ਮੁਰਾਰੀ ਦਾ ਜੋ ਹਿਰਦੇ ਅੰਦਰ ਸਥਾਨ ਨਿਸ਼ਚੇ ਕਰਨਾ ਇਹੀ ਪੂਜਾ ਕਰੇ। ਮੁਰਾਰੀ ਦੇ ਅੰਦਰ ਜੋ ਆਪਣਾ ਸਥਾਨ ਕਰਨਾ ਇਹੀ ਪੂਜਾ ਕਰੇ, ਤੇ ਸਭ ਸਥਾਨਾਂ ਅੰਦਰ ਜੋ ਮੁਰਾਰੀ ਹੈ ਉਹਨੂੰ ਪਰਿਪੂਰਨ ਨਿਸ਼ਚੇ ਕਰੇ ਇਹੀ ਪੂਜਾ ਕਰੇ, ਤਾਂ ਇਹ ਜੀਵ ਜਿਹੜਾ ਜੋਤੀ ਪਰਮਾਤਮਾ ਨਾਲ ਆਪਣੀ ਜੋਤ ਮਿਲਾਉਣ ਵਾਲਾ ਹੁੰਦਾ। ਰਸ ਰਸਿਆ ਮਤ ਏਕ ਭਾਏ, ਮਤ ਹੁੰਦੀ ਬੁੱਧੀ, ਬੁੱਧੀ ਵਿੱਚ ਇੱਕ ਵਾਹਿਗੁਰੂ ਦਾ ਭਾਏ ਹੁੰਦਾ ਪ੍ਰੇਮ, ਪ੍ਰੇਮ ਧਾਰੇ ਤਾਂ ਆਤਮ ਰਸ ਵਿੱਚ ਰਸਿਆ ਹੁੰਦਾ, ਲੀਨ ਹੋ ਜਾਂਦਾ। ਸੋ ਇਸ ਪ੍ਰਕਾਰ ਚੱਕਰਕਾ ਅਰਥ ਹੁੰਦਾ, ਚੱਕਰਕਾ ਹੁੰਦਾ ਜਿਵੇਂ ਲਗਾਤਾਰ ਲੜੀਵਾਰ ਪ੍ਰੋਪਰ ਚੈਨਲ ਚੱਲਦਾ, ਉਹ ਕਿਵੇਂ ਬੁੱਧੀ ਵਿੱਚ ਇੱਕ ਦੇ ਪ੍ਰੇਮ ਨੂੰ ਧਾਰੇ ਤਾਂ ਨਾਮ ਰਸ ਵਿੱਚ ਰਸਿਆ, ਜਦੋਂ ਨਾਮ ਰਸ ਵਿੱਚ ਰਸਿਆ ਤਾਂ ਬੁੱਧੀ ਵਿੱਚ ਇੱਕ ਦਾ ਭਾਏ ਗਿਆਨ ਹੋ ਗਿਆ, ਭਾਏ ਦਾ ਅਰਥ ਗਿਆਨ ਹੈ, ਜਾਂ ਬੁੱਧੀ ਵਿੱਚ ਇੱਕ ਦਾ ਗਿਆਨ ਹੋਇਆ ਤਾਂ ਆਤਮ ਰਸ ਵਿੱਚ ਰਸਿਆ, ਜਾਂ ਆਤਮ ਰਸ ਵਿੱਚ ਰਸਿਆ ਤਾਂ ਮੱਤੀ ਵਿੱਚ ਇਹ ਨਿਸ਼ਚੇ ਕੀਤਾ ਕਿ ਉਹ ਪਰਮਾਤਮਾ ਏਕ ਹੈ ਭਾਏ, ਇੱਕ ਰਸ ਸਭ ਰਸਾਂ ਵਿੱਚ ਰਸਿਆ ਹੋਇਆ। ਸੋ ਗੁਰੂ ਨਾਨਕ ਦੇਵ ਜੀ ਆਪਣੇ ਪਵਿੱਤਰ ਮੁਖ ਤੋਂ ਪਰਮੇਸ਼ੁਰ ਨੂੰ ਸਰਬ ਰੂਪ ਦੇਖਦੇ ਹੋਏ ਸ੍ਰੀ ਰਾਗ ਚ ਵੀ ਫਰਮਾਉਂਦੇ ਨੇ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਮਹਾਰਾਜ ਕਹਿੰਦੇ ਉਹ ਸਭ ਕੁਛ ਆਪ ਹੀ ਆਪ ਹੈ। ਤਖ਼ਤ ਨਿਵਾਸੀ ਪੰਚ ਸਮਾਏ, ਸਾਧ ਸੰਗਤ ਰੂਪੀ ਤਖ਼ਤ ਪਰ ਨਿਵਾਸੀ ਹੋਣ ਕਰਕੇ ਪੰਚ ਸ੍ਰੇਸ਼ਟ ਪਰਮਾਤਮਾ ਵਿੱਚ ਸਮਾਉਂਦਾ ਹੈ ਜੀਵ। ਸਾਧ ਸੰਗਤ ਰੂਪ ਤਖ਼ਤ ਦਾ ਨਿਵਾਸੀ ਹੋਣ ਕਰਕੇ ਪੰਜ ਕਾਮ ਆਦਿਕ ਜਿਹੜੇ ਅਭਾਵ ਹੋ ਜਾਂਦੇ ਇਹਦੇ ਅੰਦਰੋਂ। ਸੋ ਇਸੇ ਪ੍ਰਕਾਰ ਇਹ ਪ੍ਰੋਪਰ ਚੈਨਲ ਇਉਂ ਚੱਲਦਾ ਜਿਵੇਂ ਪੰਜ ਜਿਹੜੇ ਨੇ ਸਤ ਸੰਤੋਖ ਆਦਿਕ ਸ਼ੁਭ ਗੁਣ ਅਤੇ ਪੰਜਾਂ ਤੱਤਾਂ ਦੀ ਰਹਿਣੀ ਜਿਸ ਸਤਸੰਗ ਵਿੱਚ ਸਮਾ ਰਹੀ ਹੈ, ਪੰਜ ਕਾਮ ਆਦਿਕ ਅਤੇ ਪੰਜ ਵਿਸ਼ੇ ਜਿਸ ਸਤਸੰਗ ਵਿੱਚ ਸਮਾਏ ਤੋਂ ਭਾਵ ਅਭਾਵ ਹੋ ਗਏ, ਖਤਮ ਹੋ ਗਏ ਆ ਕੇ, ਇਹੋ ਜਿਹੇ ਸਾਧ ਸੰਗਤ ਰੂਪੀ ਤਖ਼ਤ ਦਾ ਜਦੋਂ ਨਿਵਾਸੀ ਬਣਿਆ ਇਹ ਜੀਵ, ਉਦੋਂ ਜਿਹੜੇ ਪੰਚ ਹੁੰਦੇ ਨੇ ਸ੍ਰੇਸ਼ਟ ਮਹਾਤਮਾ ਦਾ ਉਪਦੇਸ਼ ਹਿਰਦੇ ਚ ਸਮਾਇਆ, ਫਿਰ ਉਪਦੇਸ਼ ਹਿਰਦੇ ਚ ਆਉਂਦਾ ਆਪਣੇ ਚ। ਜਦੋਂ ਹਿਰਦੇ ਚ ਸ੍ਰੇਸ਼ਟ ਮਹਾਤਮਾ ਦਾ ਉਪਦੇਸ਼ ਸਮਾਇਆ ਤਾਂ ਅੰਤਰਮੁਖਤਾ ਰੂਪੀ ਤਖ਼ਤ ਦਾ ਨਿਵਾਸੀ ਹੁੰਦਾ ਹੈ ਬੰਦਾ, ਜਾਂ ਅੰਤਰਮੁਖਤਾ ਰੂਪ ਤਖ਼ਤ ਦਾ ਨਿਵਾਸੀ ਹੋਇਆ ਤਾਂ ਪੰਜ ਗੁਣ ਸਤ ਸੰਤੋਖ ਆਦਿਕ ਤੇ ਪੰਜਾਂ ਤੱਤਾਂ ਦੀ ਰਹਿਣੀ ਇਹਦੇ ਹਿਰਦੇ ਚ ਆ ਕੇ ਸਮਾ ਜਾਂਦੀ ਹੈ। ਜਿਹੜੇ ਪੰਜ ਨੇ ਕਾਮ ਕ੍ਰੋਧ ਆਦਿਕ ਤੇ ਪੰਜ ਵਿਸ਼ੇ ਸ਼ਬਦ ਸਪਰਸ਼ ਆਦਿਕ ਇਹਦੇ ਹਿਰਦੇ ਵਿੱਚੋਂ ਖਤਮ ਹੋ ਗਏ ਜਾਂ ਨਾਸ ਹੋ ਗਏ ਤਾਂ ਸਰੂਪ ਰੂਪੀ ਤਖ਼ਤ ਦਾ ਨਿਵਾਸੀ ਹੋਇਆ। ਫਿਰ ਇਉਂ ਨਿਸ਼ਚੇ ਕਰਦਾ ਕਿ ਸ੍ਰੇਸ਼ਟ ਮਹਾਤਮਾ ਸੰਸਾਰ ਤਖ਼ਤ ਦਾ ਨਿਵਾਸੀ ਹੋ ਕੇ ਸਾਰਿਆਂ ਸਮਾ ਰਿਹਾ ਹੈ। ਕਾਰ ਕਮਾਈ ਖਸਮ ਰਜਾਏ, ਆਵਗਤ ਨਾਥ ਨਾ ਲਖਿਆ ਜਾਏ। ਪਹਿਲੀ ਕਹੀ ਹੋਈ ਕਾਰ ਨੂੰ ਕਮਾਉਣਾ ਕਰੇ ਤਾਂ ਖਸਮ ਦੀ ਆਗਿਆ ਮੰਨਣਾ ਕਰੇ, ਖਸਮ ਦੀ ਆਗਿਆ ਮੰਨਣ ਰੂਪ ਕਾਰ ਨੂੰ ਕਮਾਉਣਾ ਕਰੇ ਤਾਂ ਉਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗੁਰਾਂ ਤੋਂ ਬਗੈਰ ਆਪਣੇ ਆਪ ਉਹ ਜਿਹੜੀ ਅਵਗਤ ਨਾਥ ਹੈ ਨਾ ਪਰਮਾਤਮਾ ਨਾ ਲਖਿਆ ਜਾਏ, ਗੁਰਾਂ ਤੋਂ ਬਗੈਰ ਪਰਮਾਤਮਾ ਜਾਣਿਆ ਨਹੀਂ ਜਾਂਦਾ। ਫਿਰ ਭਰਥੀ ਨੇ ਕਿਹਾ ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ ਉਹ ਸੰਸਾਰ ਵਿੱਚੋਂ ਕਿਵੇਂ ਨਿਰਲੇਪ ਰਹਿੰਦੇ ਨੇ? ਤਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਜਲ ਮਹਿ ਉਪਜੈ ਜਲ ਤੇ ਦੂਰ, ਜਲ ਮਹਿ ਜੋਤ ਰਹਿਆ ਭਰਪੂਰ। ਮਹਾਰਾਜ ਫਰਮਾਉਂਦੇ ਜਿਵੇਂ ਕਮਲ ਫੁੱਲ ਜਲ ਵਿੱਚ ਉਪਜੈ ਤੋਂ ਭਾਵ ਪੈਦਾ ਹੋ ਕੇ ਵੀ ਪਾਣੀ ਤੋਂ ਦੂਰ ਰਹਿੰਦਾ, ਨਿਰਲੇਪ ਰਹਿੰਦਾ, ਫਿਰ ਉਹ ਕਮਲ ਫੁੱਲ ਆਪਣੀ ਜੋਤ ਹੁੰਦੀ ਛਾਇਆ ਨੂੰ ਜਲ ਵਿੱਚ ਹੀ ਭਰਪੂਰ ਕਰ ਰਿਹਾ। ਕਿਸ ਨੇੜੇ ਕਿਸ ਅੱਖਾਂ ਦੂਰ, ਦੱਸੋ ਕਮਲ ਫੁੱਲ ਨੂੰ ਜਲ ਦੇ ਨੇੜੇ ਕਿਵੇਂ ਅੱਖਾਂ ਅਤੇ ਪਾਣੀ ਤੋਂ ਵੀ ਦੂਰ ਕਿਵੇਂ ਅੱਖਾਂ? ਉੱਤਰ ਆਉਣ ਦਿੰਦੇ ਨੇ, ਨੇੜੇ ਇਸ ਵਾਸਤੇ ਨਹੀਂ ਕਿਹਾ ਜਾਂਦਾ ਕਿ ਜਲ ਤੋਂ ਬਿਨਾਂ ਉਹ ਕੌਲ ਫੁੱਲ ਦੀ ਉਤਪਤੀ ਨਹੀਂ ਹੁੰਦੀ। ਇਸੇ ਪ੍ਰਕਾਰ ਦਾ ਦ੍ਰਿਸ਼ਟਾਂਤ ਇਹ ਹੈ ਕਿ ਜਲ ਮਹਿ ਉਪਜੈ ਜਲ ਤੇ ਦੂਰ, ਜਲ ਮਹਿ ਜੋਤ ਰਹਿਆ ਭਰਪੂਰ। ਕੌਲ ਫੁੱਲ ਵਾਂਗ ਜੋ ਮਹਾਤਮਾ ਨੇ ਨਾ, ਉਹ ਗ੍ਰਸਤ ਅਤੇ ਪਦਾਰਥਾਂ ਰੂਪ ਜਲ ਮਹਿ ਪੈਦਾ ਹੋਏ ਨੇ। ਗ੍ਰਸਤੀ ਚੋਂ ਹੀ ਪੈਦਾ ਹੁੰਦੇ ਮਹਾਤਮਾ ਵੀ ਸਾਰੇ, ਪਰੰਤੂ ਰਹਿੰਦੇ ਜਲ ਤੋਂ ਦੂਰ ਨੇ, ਭਾਵ ਗ੍ਰਸਤ ਤੋਂ ਅਸੰਗ ਰਹਿੰਦੇ ਨੇ। ਬਾਹਰਲੇ ਵਿਹਾਰ ਸਿੱਧ ਕਰਨ ਵਾਸਤੇ ਲੈਣ ਦੇਣ ਦੇ ਸਬੱਬ ਕਰਕੇ ਆਪਣੀ ਜਿਹੜੀ ਜੋਤ ਹੈ ਬੁੱਧੀ ਹੈ, ਬੁੱਧੀ ਨੂੰ ਪਦਾਰਥਾਂ ਰੂਪ ਜਲ ਵਿੱਚ ਭਰਪੂਰ ਕਰ ਰਹੇ ਨੇ, ਪਰ ਦੇਖਣ ਨੂੰ ਲੱਗਦੇ ਕਿ ਫਸੇ ਹੋਏ ਨੇ ਪਰ ਨਿਰਲੇਪ ਹੁੰਦੇ ਨੇ। ਕਿਸ ਨੇੜੇ ਕਿਸ ਅੱਖਾਂ ਦੂਰ, ਉਹਨਾਂ ਮਹਾਤਮਾ ਨੂੰ ਪਦਾਰਥਾਂ ਰੂਪ ਜਲ ਦੇ ਨੇੜੇ ਕਿਵੇਂ ਅੱਖਾਂ ਤੇ ਦੂਰ ਕਿਵੇਂ ਕਹਾਂ? ਨੇੜੇ ਇਸ ਵਾਸਤੇ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਮਹਾਤਮਾ ਪਦਾਰਥਾਂ ਤੋਂ ਨਿਰਲੇਪ ਨੇ, ਪਦਾਰਥਾਂ ਦੇ ਅਭਾਵ ਹੋਣ ਨਾਲ ਉਹਨਾਂ ਨੂੰ ਕੋਈ ਗਮ ਨਹੀਂ ਹੁੰਦਾ। ਅਤੇ ਦੂਰ ਇਸ ਵਾਸਤੇ ਨਹੀਂ ਕਿਹਾ ਜਾਂਦਾ ਜੋ ਕਿ ਉਹਨਾਂ ਦੇ ਖਾਣ ਪਹਿਰਨ ਦਾ ਗੁਜ਼ਾਰਾ ਸੰਸਾਰ ਵਿੱਚ ਹੋ ਰਿਹਾ, ਉਹਨਾਂ ਦੀ ਉਤਪਤੀ ਸੰਸਾਰ ਵਿੱਚ ਹੋ ਰਹੀ ਹੈ। ਜਲ ਮਹਿ ਉਪਜੈ ਜਲ ਤੇ ਦੂਰ, ਜਲ ਮਹਿ ਜੋਤ ਰਹਿਆ ਭਰਪੂਰ। ਜਿਵੇਂ ਸੂਰਜ ਦਾ ਪ੍ਰਤੀਬਿੰਬ ਜਿਹੜਾ ਪਰਛਾਵਾਂ ਪਾਣੀ ਚ ਪੈਂਦਾ, ਪਰ ਵਾਸਤਵ ਦ੍ਰਿਸ਼ਟੀ ਨਾਲ ਵਿਚਾਰੀਏ ਤਾਂ ਜਲ ਤੋਂ ਤਾਂ ਦੂਰ ਹੀ ਹੈ ਸੂਰਜ, ਸਿਰਫ ਉਹਦਾ ਪ੍ਰਤੀਬਿੰਬ ਹੀ ਪਾਣੀ ਚ ਹੈ, ਸੂਰਜ ਤਾਂ ਬਹੁਤ ਦੂਰ ਹੈ ਪਾਣੀ ਤੋਂ। ਆਪਣੀ ਜਿਹੜੀ ਜੋਤ ਹੈ ਕ੍ਰਾਂਤੀ ਨੂੰ ਜਲ ਵਿੱਚ ਭਰਪੂਰ ਕਰ ਰਿਹਾ, ਪਰ ਦੇਖੋ ਪਾਣੀ ਦੇ ਵਿੱਚ ਸੂਰਜ ਸਾਰੇ ਸਮੁੰਦਰ ਵਿੱਚ ਹੀ ਦਿਖਦਾ ਤੇ ਉਹਦਾ ਪ੍ਰਕਾਸ਼ ਵੀ ਸਮੁੰਦਰ ਵਿੱਚ ਦਿਖਦਾ ਸਾਰੇ ਚ, ਤੇ ਇਹ ਲਾਈਟ ਕਾਫੀ ਹੇਠਾਂ ਤੱਕ ਚਲੀ ਜਾਂਦੀ ਹੈ, ਇੱਕ ਮੀਲ ਤੱਕ ਜਾ ਕੇ ਹਨੇਰਾ ਆਉਂਦਾ ਫਿਰ ਥੱਲੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਕ੍ਰਾਂਤੀ ਚ ਜਲ ਭਰਪੂਰ ਕਰ ਰਿਹਾ ਸੂਰਜ, ਉਸ ਪ੍ਰਤੀਬਿੰਬ ਨੂੰ ਨੇੜੇ ਕਿਵੇਂ ਆਖੀਏ ਅਤੇ ਦੂਰ ਕਿਸ ਤਰ੍ਹਾਂ ਆਖੀਏ? ਨਾ ਤਾਂ ਸੂਰਜ ਹੁਣ ਨੇੜੇ ਹੈ ਤੇ ਨਾ ਦੂਰ ਹੈ, ਕਿਉਂਕਿ ਵਿੱਚ ਵੀ ਹੈ ਪਾਣੀ ਦੇ। ਨੇੜੇ ਇਸ ਕਰਕੇ ਨਹੀਂ ਆਖਿਆ ਜਾਂਦਾ ਕਿਉਂਕਿ ਪਾਣੀ ਦੇ ਸੁੱਕਣ ਨਾਲ ਸੂਰਜ ਦਾ ਭਾਵ ਨਹੀਂ ਹੁੰਦਾ। ਹੁਣ ਜੇ ਸਮੁੰਦਰ ਸਾਰਾ ਵੀ ਸੁੱਕ ਜੇ ਤਾਂ ਸੂਰਜ ਤਾਂ ਨਹੀਂ ਸੁੱਕਦਾ, ਸੂਰਜ ਤਾਂ ਫਿਰ ਉੱਥੇ ਹੀ ਖੜਾ। ਦੂਰ ਇਸ ਵਾਸਤੇ ਨਹੀਂ ਕਿ ਜੋ ਪਾਣੀ ਤੋਂ ਬਿਨਾਂ ਉਹ ਕਲਪਿਆ ਨਹੀਂ ਜਾਂਦਾ। ਜੇ ਪਾਣੀ ਨਾ ਹੁੰਦਾ ਫਿਰ ਆਪਾਂ ਥੱਲੇ ਕਿਵੇਂ ਦੇਖਦੇ? ਪ੍ਰਤੀਬਿੰਬ ਤਾਂ ਪਾਣੀ ਕਰਕੇ ਹੀ ਬਣਿਆ। ਇਸ ਪ੍ਰਕਾਰ ਕਹਿੰਦੇ ਹੁਣ ਦਾ ਦ੍ਰਿਸ਼ਟਾਂਤ ਸੁਣੋ ਇਹਦੇ ਉੱਤੇ। ਸੋ ਸੂਰਜ ਰੂਪ ਚੇਤਨ ਦਾ ਪ੍ਰਤੀਬਿੰਬ ਜਿਹੜਾ ਸਾਖੀ ਚੇਤਨ ਬ੍ਰਹਮ ਹੈ, ਅੰਤਕਰਨ ਰੂਪ ਜਲ ਵਿੱਚ ਉਤਪੰਨ ਹੁੰਦਾ ਹੈ। ਇੱਥੇ ਹੁਣ ਸੂਰਜ ਤਾਂ ਬਣਾ ਲਿਆ ਪਰਮਾਤਮਾ, ਤੇ ਪਾਣੀ ਥੱਲੇ ਜਿਹੜਾ ਬਾਲਟੀ ਵਾਲਾ ਸਮੁੰਦਰ ਵਾਲਾ ਉਹ ਆਪਣੇ ਹਿਰਦੇ ਚ ਅੰਤਕਰਨ ਇਹ ਬਣਾ ਲਿਆ। ਕਹਿੰਦੇ ਸੂਰਜ ਰੂਪ ਜੋ ਪਰਮਾਤਮਾ ਦਾ ਪ੍ਰਤੀਬਿੰਬ ਹੈ, ਸਾਖੀ ਚੇਤਨ ਅੰਤਕਰਨ ਰੂਪ ਜਲ ਵਿੱਚ ਉਤਪੰਨ ਹੁੰਦਾ ਹੈ, ਪਰੰਤੂ ਹੈ ਅੰਤਕਰਨ ਰੂਪ ਜਲ ਤੋਂ ਦੂਰ। ਪਰਮਾਤਮਾ ਹੈ ਵਿੱਚ ਵੀ, ਕਿਉਂਕਿ ਅੰਤਕਰਨ ਦੇ ਅਭਾਵ ਨਾਲ ਉਹਦਾ ਭਾਵ ਨਹੀਂ। ਜੇ ਬੰਦਾ ਮਰ ਜਾਂਦਾ ਤਾਂ ਪਰਮਾਤਮਾ ਨਹੀਂ ਮਰਦਾ, ਪਰਮਾਤਮਾ ਤਾਂ ਉਵੇਂ ਹੀ ਰਹਿੰਦਾ, ਪਰ ਅੰਤਕਰਨ ਵਿੱਚ ਉਹਦਾ ਅਕਸ ਜ਼ਰੂਰ ਪੈਂਦਾ। ਅੰਤਕਰਨ ਰੂਪ ਜਲ ਵਿੱਚ ਆਪਣੀ ਜੋਤ ਸੱਤਾ ਨੂੰ ਭਰਪੂਰ ਕਰ ਰਿਹਾ, ਕਿਉਂਕਿ ਅੰਤਕਰਨ ਆਪ ਤਾਂ ਜੜ ਹੈ। ਕਿਹੜੇ ਤਰੀਕੇ ਨਾਲ ਨੇੜੇ ਆਖੀਏ ਤੇ ਹੁਣ ਕਿਹੜੇ ਨਾਲ ਦੂਰ ਆਖੀਏ? ਅੰਤਕਰਨ ਆਪਣਾ ਜਿਹੜਾ ਜੜ ਰੂਪ ਹੈ, ਜਦੋਂ ਇਹਦੇ ਵਿੱਚੋਂ ਜੋਤ ਨਿਕਲ ਜਾਂਦੀ ਹੈ ਤਾਂ ਫਿਰ ਬੰਦੇ ਨੂੰ ਚਾਰ ਜਣੇ ਚੁੱਕ ਕੇ ਲਿਜਾਂਦੇ, ਫਿਰ ਹਿੱਲ ਵੀ ਨਹੀਂ ਸਕਦਾ, ਇਸ ਕਰਕੇ ਜੜ ਹੋ ਗਿਆ। ਨੇੜੇ ਇਸ ਵਾਸਤੇ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਅਸੰਗ ਹੈ। ਅੰਤਕਰਨ ਦੇ ਅਭਾਵ ਨਾਲ ਉਹ ਸਾਖੀ ਚੇਤਨ ਦਾ ਨਾਸ ਨਹੀਂ ਹੁੰਦਾ। ਅਤੇ ਦੂਰ ਇਸ ਵਾਸਤੇ ਨਹੀਂ ਕਿਹਾ ਜਾਂਦਾ ਜੋ ਕਿ ਅੰਤਕਰਨ ਤੋਂ ਬਿਨਾਂ ਉਹਦਾ ਸਾਖੀ ਨਾ ਹੀ ਨਹੀਂ ਪੈ ਸਕਦਾ। ਪ੍ਰਤੀਬਿੰਬ ਨਾ ਤਾਂ ਪੈਂਦਾ ਜੇ ਬਾਲਟੀ ਵਿੱਚ ਸੂਰਜ ਦਾ ਅਕਸ ਦਿਖਦਾ, ਤਾਂਹੀਓ ਕਹਿੰਦੇ ਪ੍ਰਤੀਬਿੰਬ ਪੈ ਰਿਹਾ ਸੂਰਜ ਦਾ। ਇਸੇ ਤਰ੍ਹਾਂ ਸਾਡੇ ਅੰਤਸ਼ਕਰਨ ਦੇ ਵਿੱਚ ਅਕਾਲ ਪੁਰਖ ਦਾ ਪ੍ਰਤੀਬਿੰਬ ਪੈਂਦਾ, ਤਾਂਹੀਓ ਤਾਂ ਉਹਨੂੰ ਸਾਖੀ ਚੇਤਨ ਕਹਿੰਦੇ ਆਪਾਂ। ਜੇ ਆਪਾਂ ਹੀ ਨਾ ਹੋਈਏ ਤਾਂ ਫਿਰ ਉਹਨੂੰ ਕੌਣ ਸਾਖੀ ਚੇਤਨ ਕਹੂਗਾ? ਜਲ ਮੈਂ ਉਪਜਾ ਜਲ ਤੇ ਦੂਰ, ਜਲ ਮੈਂ ਜੋਤ ਰਹਿਆ ਭਰਪੂਰ। ਜਲ ਅਤੇ ਮਹਿ ਨਾਮ ਧਰਤੀ ਦਾ, ਪਾਣੀ ਅਤੇ ਧਰਤੀ ਆਦਿਕ ਤੱਤੋਂ ਪਰਮਾਤਮਾ ਤੋਂ ਬਣੇ ਨੇ, ਪਰ ਜਲ ਆਦਿਕ ਤੱਤਾਂ ਤੋਂ ਪਰਮਾਤਮਾ ਦੂਰ ਹੈ। ਬਣਾਏ ਵੀ ਉਹਨੇ ਨੇ, ਹੈ ਵੀ ਦੂਰ, ਹੈ ਵੀ ਵਿਆਪਕ। ਪਾਣੀ ਧਰਤੀ ਆਦਿਕ ਤੱਤਾਂ ਵਿੱਚੋਂ ਪਰਮਾਤਮਾ ਆਪਣੀ ਜੋਤ ਨੂੰ ਭਰਪੂਰ ਕਰ ਰਿਹਾ ਹੈ। ਕਿਸ ਨੇੜੇ ਕਿਸ ਅੱਖਾਂ ਦੂਰ, ਉਸ ਪਰਮਾਤਮਾ ਨੂੰ ਤੱਤਾਂ ਦੇ ਨੇੜੇ ਕਿਹੜੇ ਤਰੀਕੇ ਆਖੀਏ? ਕਿਉਂਕਿ ਉਹ ਪਰਮਾਤਮਾ ਨਿਰਲੇਪ ਜੋ ਹੋਇਆ, ਅਤੇ ਤੱਤਾਂ ਤੋਂ ਦੂਰ ਕਿਵੇਂ ਆਖੀਏ? ਕਿਉਂਕਿ ਤੱਤਾਂ ਵਿੱਚ ਵਿਆਪਕ ਵੀ ਹੋ ਰਿਹਾ। ਇਹ ਬੜੀ ਡੂੰਘੀ ਚੀਜ਼ ਹੈ। ਜਿਵੇਂ ਸੂਰਜ ਦੇ ਪ੍ਰਮਾਣ ਨੂੰ ਆਪਾਂ ਦਿੱਤਾ, ਨਿਧ ਗੁਣ ਗਾਵਾਂ ਦੇਖ ਹਦੂਰ। ਮਹਾਰਾਜ ਕਹਿੰਦੇ ਭਰਥੀ ਜੀ, ਸੰਸਾਰ ਵਿੱਚ ਹਾਜ਼ਰ ਨਾਜ਼ਰ ਵੇਖ ਕੇ ਨਾ ਗੁਣ ਨਿਧ ਜੋ ਪਰਮਾਤਮਾ ਦਾ ਜਸ ਗਾਉਣਾ ਕਰੋ। ਦੇਖ ਹਦੂਰ, ਕੋਲੇ ਦੇਖ ਕੇ ਕਹਿ ਵਾਹਿਗੁਰੂ, ਨਿਧ ਗੁਣ ਗਾਵਾਂ। ਉਹ ਨਿਧੀਆਂ ਦੇ ਖਜ਼ਾਨੇ ਦੇ ਗੁਣਾਂ ਦਾ ਗਾਇਨ ਦੇਖ ਹਦੂਰ ਕਰਕੇ ਗਾ, ਕਿ ਹਾਜ਼ਰ ਹਜ਼ੂਰ ਹੈ, ਕਿ ਜਾਹਰ ਜਹੂਰ ਹੈ। ਸੋ ਮਹਾਰਾਜ ਫਰਮਾਉਂਦੇ ਨੇ 412 ਅੰਗ ਤੇ, ਅੰਤਰ ਬਾਹਰ ਅਵਰ ਨਾ ਕੋਏ, ਜੋਤਿ ਭਾਵੈ ਸੋ ਫੁਨ ਹੋਏ। ਬ੍ਰਹਿਮੰਡ ਦੇ ਅੰਦਰ ਬਾਹਰ, ਸਰੀਰ ਦੇ ਅੰਦਰ ਬਾਹਰ, ਇੱਕ ਉਹੀ ਪਰਮਾਤਮਾ ਹੀ ਵਿਆਪਕ ਹੈ। ਉਸ ਤੋਂ ਬਿਨਾਂ ਅਵਰ ਨਾ ਕੋਈ ਹੋਰ ਕੋਈ ਹੈ ਹੀ ਨਹੀਂ। ਜੋ ਉਸ ਪਰਮਾਤਮਾ ਨੂੰ ਭਾਉਂਦਾ ਫਿਰ ਉਹੀ ਕੁਛ ਸਾਥੋਂ ਹੁੰਦਾ, ਅਸੀਂ ਕਿਹੜਾ ਉਹ ਤੋਂ ਬਾਹਰ ਜਾਂਦੇ ਹਾਂ। ਸੁਣ ਪਰਥਰ ਨਾਨਕ ਕਹੈ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਮਹਾਰਾਜ ਕਥਨ ਕਰਦੇ, ਪਰਥਰੀ ਸੁਣਨਾ ਕਰ, ਮੈਂ ਤੈਨੂੰ ਵਿਚਾਰ ਕੇ ਗੱਲ ਕਹਿਣਾ ਕਿ ਨਿਰਮਲ ਨਾਮ ਜਪਣਾ ਕਰ। ਕਿਉਂ? ਇਹ ਨਾਮ ਹੀ ਮੇਰਾ ਆਸਰਾ ਹੈ, ਨਾਮ ਹੀ ਤੇਰਾ ਆਸਰਾ ਹੈ, ਨਾਮ ਹੀ ਦੁਨੀਆਂ ਦਾ ਆਸਰਾ ਹੈ, ਨਾਮ ਹੀ ਬ੍ਰਹਿਮੰਡਾਂ ਦਾ ਆਸਰਾ ਹੈ। ਜਦੋਂ ਫਿਰ ਨਾਮ ਹੀ ਆਸਰਾ ਹੈ ਤਾਂ ਆਪਾਂ ਆਸਰਾ ਛੱਡਣਾ ਕਿਉਂ ਹੈ? ਹੋਰ ਆਸਰੇ ਕਿਉਂ ਗ੍ਰਹਿਣ ਕਰਨੇ ਨੇ? ਫਿਰ ਨਾਮ ਆਸਰੇ ਨੂੰ ਹੀ ਗ੍ਰਹਿਣ ਕਰੀਏ ਆਪਾਂ ਮਿਲ ਕੇ। ਵਾਹਿਗੁਰੂ 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 ਵਾਹਿ